अरहथ ज्ञान अंजन गुर दिया ज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है पर परम सत्कार योग सतगुरु जी दे पावन पवित्र दरबार विच बैठी हुई साध संग जीओ अपनिया मन बिरतिया नू एकागर करन दे लई रसना नू पवित्र करन लई एक वारी सारे ही रलके आखिए ਤਾਂ ਨਸਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਇੱਕ ਵਾਰੀ ਹੋਰ ਰਸਨਾ ਨੂੰ ਕਰੀਏ ਪਵਿੱਤਰ ਸਾਰੇ ਹੀ ਮਿਲ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਜੀ ਪੰਥ ਪ੍ਰਕਾਸ਼ ਗ੍ਰੰਥ ਦੀ ਕਥਾ ਨੂੰ ਆਪ ਜੀ लड़ी बद श्रवण कर रहे हो इतिहास से इथों तक पहुंचा है ग्रंथाकार ज्ञानी ज्ञान सिंह जी बयान कर रहे सन के सतगुरु गोविंद सिंह सच्चे पातशाह जी एक उच्ची जगह दे उत्ते आण के बैठ गए ने सतगुरु जी दा सेवक दया राम पुरोहित उन्हां पहाड़ी राजां दी जानकारी दे रहा है सतगुरु जी नूं दिखा के जेड़े चढ़ाई करके सतगुरु जी दे वल वध रहे सन बयान कीता है दया राम पुरोहित ने कि जेड़ा छत्र ते चौर दे समेत दिखाई दे रहा है वो सारियां तो वड्डा राजा भीम चंद है जड़ा के बहुत ज्यादा चाह दे नाल देरी तो बगैर लगातार अपने साथियों दे नाल साड़ी तरफ वध रहे इत्थों तक कथा पहुंच चुकी सी अज इत्थों ही कथा नू मैं प्रारंभ करदा ताही के निकट आत बिकट कटोच पोच सोचत सोयोट आप लोचत है जीत के प्रोहत ने बयान किया के सच्चे पातशाह जी दे सच्चे पातशाह जी उस राजे भीम चंद दे नाल ही जेड़ा कहल जेड़ा श्रोमणी राजा है जेड़ा के कटोचिया है ਉਹ ਵੀ ਵਿਕਟ ਤਰੀਕੇ ਦੇ ਨਾਲ ਆਪਣੀ ਸੈਨਾ ਦੇ ਸਮੇਤ ਆ ਰਿਹਾ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਪੁਰੋਹਿਤ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ ਉਹ ਵੀ ਜਿੱਤ ਦੀ ਚਾਹ ਨੂੰ ਧਾਰਨ ਕਰਕੇ ਅੱਗੇ ਵਧ ਰਹੇ ਔਰ ਯੇ ਹਜੂਰ ਜਸ ਵਾਲ ਡੱਡ ਵਾਲ ਠਾਡੇ ਚੱਡ ਚੱਖ ਗੱਡ ਜੰਗ ਅੱਡ ਆਏ ਮੀਤ ਕੇ ਲਾਗੇ ਹੀ ਸੱਚੇ ਪਾਤਸ਼ਾਹ ਜੀ ਦੋ ਰਾਜੇ ਹੋਰ ਨੇ ਜਸਵਾਲ ਤੇ ਡੱਡਵਾਲ ਇਹ ਵੀ ਜਿੱਤ ਦੇ ਚਾਹ ਨੂੰ ਧਾਰਨ ਕਰਕੇ ਗਾੜੇ ਜੰਗ ਦੇ ਵਿੱਚ ਆਪਣੇ ਸਾਰੇ ਮਿੱਤਰਾਂ ਦਾ ਹਿੱਤ ਕਰਨ ਦੇ ਵਾਸਤੇ ਪਹੁੰਚੇ ਦਾਏ ਦਿਸ ਦੇਖੀਏ ਪਠਾਨ ਬੇਈਮਾਨ ਤੇਰੇ ਨਿਮਕ ਹਰਾਮ ਤਾਮ ਜਹਿ ਹਮ ਹੀਤ ਕੇ ਦਇਆ ਰਾਮ ਪੁਰੋਹਿਤ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਸੱਜੇ ਪਾਸੇ ਤੁਸੀਂ ਦੇਖੋ ਕਿ ਜਿਹੜੇ ਨਮਕ ਹਰਾਮ ਬੇਈਮਾਨ ਪਠਾਨ ਨੇ ਉਹ ਸਾਰੇ ਖਲੋਤੇ ਨੇ ਜਿਹੜੇ ਕਿ ਮਨ ਨੂੰ ਮਰ ਕੇ ਜਮਾਂ ਦੀ ਪੁਰੀ ਨੂੰ ਜਾਣਗੇ। ਔਰ ਜੇ ਅਨੇਕ ਏਕ ਏਕ ਕੋ ਪਗਹਿ ਛੇਕ ਆਏ ਏਕ ਮੇਕ ਹੈ ਕੁਨੇਕ ਜੇ ਅਨੀਤ ਕੇ। ਹੋਰ ਵੀ ਜਿੰਨੇ ਦੇ ਜਿੰਨੇ ਸੱਚੇ ਪਾਤਸ਼ਾਹ ਜੀ ਸਾਡੇ ਸਾਹਮਣੇ ਧਾਰਨ ਕਰਕੇ ਖਲੋਤੇ ਹੋਏ ਨੇ ਵੈਰ ਨੂੰ, ਇਹ ਸਾਰੇ ਦੇ ਸਾਰੇ ਜਿਹੜੇ ਕਿ ਇੱਕਮਿਕ ਹੋ ਕੇ ਆਏ ਨੇ, ਇਹਨਾਂ ਨੂੰ ਇੱਕ ਇੱਕ ਨੂੰ ਛੇਕ ਕੇ ਵਿੰਨ ਕੇ ਅਸੀਂ ਭਜਾ ਦਿਆਂਗੇ। ਐਸੇ ਗੁਰ ਸੁਣ ਪੁਨ ਕੀਨ ਨਿਜ ਸੰਖ ਧੁਨ ਬਿਦ ਰਹਿ ਅਰਨ ਕੇ ਉਰ ਦਹਿ ਲਾਇਕ। ਜਦੋਂ ਪੁਰੋਹਿਤ ਦਇਆ ਰਾਮ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਐਸਾ ਆਖਿਆ, ਉਹਦੀਆਂ ਗੱਲਾਂ ਨੂੰ ਸੁਣਨ ਤੋਂ ਬਾਅਦ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੰਖ ਵਜਾਉਣ ਦੇ ਵਾਸਤੇ ਆਖਿਆ। ਉੱਚੀ ਜ਼ੋਰ ਦੇ ਨਾਲ ਸੰਖ ਵਜਾਇਆ, ਜਿਸ ਦੀ ਆਵਾਜ਼ ਨੂੰ ਸੁਣ ਕੇ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਜਿਹੜੇ ਵੈਰੀ ਸਨ ਉਹਨਾਂ ਦੇ ਦਿਲ ਕੰਬ ਗਏ। ਸੂਰ ਨ ਦੇਖਾਤ ਨਭ ਤੂਰਨ ਤੇ ਪੂਰਨ ਪਾ ਹੂਰਨ ਕੇ ਹੇਰਨ ਕਸੂਰਨ ਚਹਾਇ ਕੈ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਸੂਰਜ ਦਿਖਾਈ ਨਹੀਂ ਦਿੰਦਾ, ਆਕਾਸ਼ ਧੂੜ ਦੇ ਨਾਲ ਇੰਨਾ ਜ਼ਿਆਦਾ ਭਰ ਗਿਆ ਹੈ। ਸੂਰਮੇ ਮਾਨੋ ਕੇ ਮਰ ਕੇ ਹੂਰਾਂ ਨੂੰ ਦੇਖਣਾ ਚਾਹੁੰਦੇ ਨੇ। ਮਾਰ 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 ਰਹਿ ਪੁਕਾਰ ਬਾਰ ਬਾਰ ਬੀਰ ਬੀਰਨ ਪੇ ਬੀਰ ਤਬ ਸੇਸ ਚੜੀ ਆਏ ਕੈ। ਇਸ ਤੋਂ ਬਾਅਦ ਜਦੋਂ ਲਾਗਾ ਹੋਇਆ ਦੋਵਾਂ ਫੌਜਾਂ ਦਾ, ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਜੰਗ ਦੋਵਾਂ ਤਰਫਾਂ ਤੋਂ ਸ਼ੁਰੂ ਹੋ ਗਿਆ। ਸੂਰਮਿਆਂ ਦੀਆਂ ਜਿਹੜੀਆਂ ਆਵਾਜ਼ਾਂ ਨੇ ਉਹ ਮਾਰ ਲੋ ਕਰਨ ਦੀਆਂ ਆਉਂਦੀਆਂ ਨੇ। ਜਿਹੜੇ ਸਾਰੇ ਦੇ ਸਾਰੇ ਸੂਰਬੀਰ ਨੇ ਉਹ ਵਿਸ਼ੇਸ਼ ਰੂਪ ਦੇ ਵਿੱਚ ਬੀਰਤਾ ਦੇ ਰਸ ਦੇ ਨਾਲ ਭਰ ਗਏ। ਰੰਗ ਪੂਮ ਮੈਂ ਸੁਰੰਗ ਔਰ ਹੀ ਦੇਖਾਇਓ ਟੰਗ ਅਦਕ ਯੋ ਮੰਗ ਸੰਗ ਅੰਗ ਯੋ ਬਰਨ ਹੈ। ਰੰਗ ਭੂਮੀ ਦੇ ਵਿੱਚ ਭਾਵ ਕੇ ਰਣ ਭੂਮੀ ਦੇ ਵਿੱਚ ਹੋਰ ਹੀ ਪ੍ਰਕਾਰ ਦਾ ਜਿਹੜਾ ਢੰਗ ਹੈ ਉਹ ਸ੍ਰੇਸ਼ਟ ਦਿਖ ਪਿਆ ਹੈ। ਸੂਰਮਿਆਂ ਦੇ ਜਿਹੜੇ ਅੰਗ ਨੇ ਉਹ ਮਨ ਕੇ ਉਭਰ ਉਭਰ ਕੇ ਇੱਕ ਦੂਜੇ ਦੇ ਉੱਤੇ ਵਾਰ ਕਰਦੇ। ਮੋਚ ਕੈ ਸੰਕੋਚ ਸੋਚ ਲੋਚ ਕੇ ਲਰਨ ਲਾਗੇ ਕਲ ਗੇ ਤਰਨ ਅਗ ਕਰਨੀ ਕਰਨ ਹੈ। ਸੰਕੋਚ ਤੇ ਸੋਚ ਛੱਡ ਕੇ ਚਾਹ ਕੇ ਸਾਰੇ ਲੜਨ ਲੱਗ ਪਏ ਨੇ। ਕਲਗੀ ਤਰਜੀ ਸਾਰਿਆਂ ਤੋਂ ਅੱਗੇ ਹੋ ਕੇ ਜੰਗ ਦੀ ਕਰਨੀ ਨੂੰ ਕਰਨ ਲੱਗ ਪਏ ਨੇ। ਪਾਰਨ ਕਰਨ ਇੱਕ ਚਰਨ ਟਰਨ ਨਾਹੇ ਲਰਨ ਮਾਰਨ ਮਾਂਡੇ ਖੰਡ ਕੈ ਲਰਨ ਹੈ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਪ੍ਰਣ ਕਰਦੇ ਨੇ, ਇੱਕ ਵੀ ਪੈਰ ਪਿੱਛੇ ਨੂੰ ਨਹੀਂ ਪੁੱਟਦੇ, ਸਾਰਿਆਂ ਨੇ ਹੱਥਾਂ ਦੇ ਵਿੱਚ ਖੰਡੇ ਲੈ ਕੇ ਲੜਨਾ ਮਰਨਾ ਮੰਡ ਲਿਆ। ਬਾਰਨ ਯਾ ਬਾਰਨ ਨਿਹਾਰਨ ਪਾਰਨ ਸਭ ਏਕ ਸੇ ਲਰਨ ਸਮ ਭੀਮ ਯੋ ਕਰਨ ਹੈ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਉੱਤਮ ਵਰਨਾ ਤੇ ਨੀਵੇਂ ਵਰਨਾ ਦੇ ਸਾਰੇ ਲੋਕ ਨਜ਼ਰੀ ਪੈ ਰਹੇ ਨੇ। ਭੀਮ ਤੇ ਕਰਨ ਵਾਂਗ ਦੋਹਾਂ ਪਾਸਿਆਂ ਤੋਂ ਇੱਕੋ ਜਿਹਾ ਦੋਵੇਂ ਧਿਰਾਂ ਲੜਨਾ ਚਾਹੁੰਦੇ ਨੇ। ਇਤੈ ਮੈਂ ਆਇਓ ਸੈਨ ਲੈ ਪੀਰ ਬੁੱਧੂ ਦਿਸਾ ਇੱਕ ਠਾਡੇ ਪਾਇਓ ਤਾਰ ਕ੍ਰੁਧੂ। ਜਦੋਂ ਇਸ ਪ੍ਰਕਾਰ ਦੇ ਨਾਲ ਗ੍ਰੰਥਾਕਾਰ ਜੀ ਬਿਆਨ ਕਰ ਰਹੇ ਨੇ ਕਿ ਯੁੱਧ ਹੋ ਰਿਹਾ ਸੀ, ਇੰਨੇ ਚਿਰ ਨੂੰ ਉਸ ਜਗ੍ਹਾ ਦੇ ਉੱਤੇ ਆਪਣੇ ਸੈਨਾ ਨੂੰ ਨਾਲ ਲੈ ਕੇ ਪੀਰ ਬੁੱਧੂ ਸ਼ਾਹ ਪਹੁੰਚ ਗਿਆ ਹੈ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕ੍ਰੋਧ ਨੂੰ ਧਾਰਨ ਕਰਕੇ ਇੱਕ ਪਾਸਿਓਂ ਉਸ ਨੇ ਹੱਲਾ ਕੀਤਾ। ਨਿਜੰ ਮੋਰ ਚਾਥਾ ਰਚਹਿਤ ਜੁਦੈ ਟਰਿਓ ਸੋ ਨਾ ਪਾਛੇ ਲਰਿਓ ਐਨ ਸੁਦੈ। ਆਪਣਾ ਜਿਹੜਾ ਮੋਰਚਾ ਉਹਨਾਂ ਨੇ ਕਾਇਮ ਕਰਕੇ ਰੱਖਿਆ ਸੀ ਉਹਦੇ ਵਿੱਚ ਡਟ ਗਏ ਨੇ। ਬਾਹਰ ਨਿਕਲ ਕੇ ਵੀ ਫਿਰ ਉਹਨਾਂ ਨੇ ਸੈਨਾ ਦੇ ਨਾਲ ਲੜਨਾ ਸ਼ੁਰੂ ਕੀਤਾ ਹੈ ਆਪਣੇ ਪੈਰਾਂ ਨੂੰ ਜਮਾ ਕੇ। ਹੋਤੋ ਸਾਤ ਸੌ ਸੰਗ ਮੋਰੀ ਦਤਾਂ ਕੇ ਸਭੇ ਹੀ ਲਾਰਾ ਕੇ ਮਹਾਂਵੀਰ ਬਾਂਕੇ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਪੀਰ ਬੁੱਧੂ ਸ਼ਾਹ ਦੇ ਨਾਲ ਉਹਦੇ 700 ਮਰੀਦ ਸਨ, ਉਹਦੇ ਨਾਲ ਉਹਦੇ 4 ਪੁੱਤਰ ਵੀ ਸਨ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਸਾਰੇ ਹੀ ਮਹਾਂਵੀਰ ਬਾਂਕੇ ਨੇ ਤੇ ਬਹੁਤ ਜ਼ਿਆਦਾ ਜੁਝਾਰੂ ਲੜਾਕੇ ਨੇ। ਹਤੇ ਸਤਰ ਕੇ ਤੇ ਤਿਨੈ ਅਤਰ ਤਾਰੀ ਦਬਾਏ ਹਟਾਰੇ ਪੇਚਾਰੀ ਪਹਾਰੀ। ਇਨਾ ਯੁੱਧ ਇਨਾ ਪੀਰ ਬੁੱਧੂ ਸ਼ਾਹ ਤੇ ਉਹਦੇ ਸਾਥੀਆਂ ਨੇ ਕੀਤਾ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਉਹਨਾਂ ਨੇ ਜਿਹੜੇ ਵੈਰੀ ਸੀ ਕਿੰਨੇ ਸਾਰੇ ਉਹਨਾਂ ਨੂੰ ਮਾਰ ਦਿੱਤਾ ਤੇ ਬਹੁਤੇ ਸਾਰੇ ਜਿਹੜੇ ਪਹਾੜੀ ਸੀ ਉਹਨਾਂ ਬਹੁਤਿਆਂ ਸਾਰਿਆਂ ਨੂੰ ਦਬਾ ਕੇ ਪਿਛਾ ਕੀਤਾ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਹੋ ਕੇ ਪੀਰ ਬੁੱਧੂ ਸ਼ਾਹ ਲੜਿਆ। ਬੁੱਧੂ ਸ਼ਾਹ ਸੁਣਿਆ ਬੇਈਮਾਨ ਹੋ ਕੇ ਗੁਰਾਂ ਨਾਲ ਪਠਾਣਾ ਖੋਟਾਈ ਕੀਤੀ। ਉਹਨੂੰ ਸ਼ਰਮ ਆਈ ਉਸ ਵੇਲੇ ਇਕੱਠੇ ਕਰੇ ਮੁਰੀਦ ਦਨਾਈ ਕੀਤੀ। 700 ਮੁਰੀਦ ਤੇ 4 ਪੁੱਤਰ ਦੋਹਾਂ ਪਾਈਆਂ ਸਣੇ ਸੀ ਧਾਈ ਕੀਤੀ। ਮੱਚੇ ਜੰਗ ਦੇ ਵਿੱਚ ਕਰਤਾਰ ਸਿੰਘਾ ਕਾਮ ਪੀਰ ਨੇ ਆ ਇੱਕ ਬਾਹੀ ਕੀਤੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ ਕਿ ਐਨ ਮੱਚੇ ਹੋਏ ਜੰਗ ਦੇ ਵਿੱਚ ਪਹੁੰਚਿਆ ਜਿੰਨੇ ਕਿ ਆਪਣਾ ਜਿਹੜਾ ਦਬਦਬਾ ਸੀ ਉਹ ਵੈਰੀਆਂ ਦੇ ਉੱਤੇ ਪਾ ਲਿਆ। ਫਤਿਹ ਸ਼ਾਹ ਹੈਰਾਨ ਪਾਹੇਰ ਪਾਰੀ ਹਰੀ ਚੰਦ ਪੈਦਾਰ ਕੇ ਯੋਂ ਉਚਾਰੀ। ਜਦੋਂ ਪੀਰ ਬੁੱਧੂ ਸ਼ਾਹ ਦੇ ਵੱਲੋਂ ਹੱਲਾ ਹੋਇਆ ਇਸ ਨੂੰ ਦੇਖ ਕੇ ਜਿਹੜਾ ਰਾਜਾ ਫਤਿਹ ਸ਼ਾਹ ਸੀ ਉਹ ਬਹੁਤ ਜ਼ਿਆਦਾ ਹੈਰਾਨ ਹੋਇਆ। ਦੌੜਦਾ ਹੋਇਆ ਰਾਜਾ ਫਤਿਹ ਸ਼ਾਹ ਹਰੀ ਚੰਦ ਦੇ ਕੋਲ ਪਹੁੰਚਿਆ ਤੇ ਰਾਜੇ ਹਰੀ ਚੰਦ ਨੂੰ ਇਸ ਤਰ੍ਹਾਂ ਜਾ ਕੇ ਕਹਿੰਦਾ, ਗੁਰੂ ਯੋਰੀਏ ਤੇ ਕਾਨੂੰ ਜ਼ੋਰ ਵਾਰੇ ਭਏ ਵੀਰ ਕੈਂਠੇ ਕਹਾਂ ਤੇ ਅਪਾਰੇ। ਕਹਿੰਦਾ ਕਿ ਗੁਰੂ ਦੇ ਵੱਲ ਇੰਨੇ ਜ਼ੋਰ ਵਾਲੇ ਜਿਹੜੇ ਲੜਾਕੂ ਸੂਰਮੇ ਨੇ ਉਹ ਕਿੱਥੋਂ ਆ ਗਏ ਨੇ, ਜਿਹੜੇ ਕਿ ਅਪਾਰ ਹੋ ਕੇ ਸੂਰਮੇ ਸਾਡੇ ਜਿਹੜੇ ਸਾਥੀ ਨੇ ਉਹਨਾਂ ਦਾ ਵਿਨਾਸ਼ ਕਰਦੇ ਜਾ ਰਹੇ ਨੇ। ਨਹੀਂ ਜਾਣ ਜਾਈ ਕਿਦੋਂ ਗੋਪ ਸੈਨਾ ਆਈ ਹੈ ਸ਼ਹੀਦੀ ਤਾਰ ਕੋਪ ਪੈਣਾ। ਰਾਜਾ ਫਤਿਹ ਸ਼ਾਹ ਕਹਿੰਦਾ ਕਿ ਇਸ ਗੱਲ ਦਾ ਪਤਾ ਨਹੀਂ ਲੱਗ ਰਿਹਾ ਕਿ ਕਿੱਥੋਂ ਇੰਨੀ ਜ਼ਿਆਦਾ ਸੈਨਾ ਗੁਰੂ ਦੇ ਵੱਲ ਆ ਗਈ ਹੈ। ਕਹਿੰਦਾ ਹੋ ਸਕਦਾ ਕਿ ਜਿਹੜੀ ਗੁਪਤ ਸੈਨਾ ਹੈ ਉਹ ਸ਼ਹੀਦਾਂ ਦੀ ਆ ਗਈ ਹੋਵੇ ਜਿਹੜੀ ਕਿ ਇੰਨੇ ਜ਼ਿਆਦਾ ਤਿੱਖੇ ਕ੍ਰੋਧ ਦੇ ਨਾਲ ਸਾਡੇ ਸਾਥੀਆਂ ਦਾ ਵਿਨਾਸ਼ ਕਰੀ ਜਾ ਰਹੀ। ਹਰੀ ਚੰਦ ਬੋਲਿਓ ਨਾ ਡੋਲਿਓ ਸੁਪਈਆ ਜੁਰੈ ਹੈ ਜੋ ਵਾਹੀ ਕੜਾਈਆ ਖਵਈਆ। ਰਾਜੇ ਫਤਿਹ ਸ਼ਾਹ ਦੇ ਚਿੰਤਾ ਦੇ ਬਚਨ ਸੁਣ ਕੇ ਫਿਰ ਅੱਗੋਂ ਹਰੀ ਚੰਦ ਬੋਲਦਾ, ਕਹਿੰਦਾ ਕਿ ਕੋਈ ਸ਼ਹੀਦਾਂ ਦੀ ਸੈਨਾ ਨਹੀਂ ਹੈ। ਕਹਿੰਦਾ ਕਿ ਜਿੰਨੇ ਵੀ ਸਾਰੇ ਦੇ ਸਾਰੇ ਤੂੰ ਦੇਖ ਰਿਹਾ ਹੈ ਇਹ ਸਾਰੇ ਦੇ ਸਾਰੇ ਕੜਾਹ ਪ੍ਰਸ਼ਾਦ ਛਕਣ ਵਾਲੇ ਹੀ ਇਕੱਠੇ ਹੋਏ ਨੇ, ਇਹਨਾਂ ਦੇ ਵਿੱਚ ਜੂਝਣ ਵਾਲਾ ਕੋਈ ਨਹੀਂ। ਇਸ ਕਰਕੇ ਤੂੰ ਠਰਮੇ ਨੂੰ ਤਾਰਨ ਕਰਕੇ ਰੱਖ, ਹੇ ਭਰਾਵਾ ਤੈਨੂੰ ਡਰਨ ਦੀ ਲੋੜ ਨਹੀਂ। ਪਗੈ ਗੇ ਅਬੀ ਜੋ ਲਗੇ ਚੋਟ ਮੇਰੀ ਜਿਵੇਂ ਏਣ ਜਹ ਟੁਕੇ ਟਿਗ ਹੇਰੀ। ਕਹਿੰਦਾ ਹੈ ਰਾਜਾ ਹਰੀ ਚੰਦ ਕਿ ਹੁਣੇ ਸਾਰੇ ਦੇ ਸਾਰੇ ਦੌੜ ਜਾਣਗੇ ਜਦੋਂ ਮੇਰੀ ਚੋਟ ਲੱਗੇਗੀ, ਭਾਵ ਕਿ ਜਦੋਂ ਮੈਂ ਹੱਲਾ ਕਰਾਂਗਾ। ਕਹਿੰਦਾ ਕਿ ਇਸ ਤਰ੍ਹਾਂ ਦੌੜ ਜਾਣਗੇ ਜਿਵੇਂ ਕਿ ਸ਼ਿਕਾਰੀ ਨੂੰ ਦੇਖ ਕੇ ਜਿਹੜੇ ਜਾਨਵਰ ਨੇ ਉਹ ਦੌੜ ਜਾਂਦੇ ਨੇ। होते वीर पाठान सो तीर तेरे आए हैं लाए लाडल लाल चलूट के रे। इस तो अलावा राजे फतेह शाह नु आख्या है राजे हरी चंद ने, कहिंदे के जेडे पठान आए ने तेरे कोल गुरु दे साथ नु छड के इन्हां नु अगे जाके लड़ाउणा चाहिदा है, क्योंकि लालच नु तारण करके इन्हां ने साडे तो बचन लिया है के गुरु दा खजाना ए लुटणगे, असीं इन्हां दी लुट माफ कीती होई है, इस करके इन्हां पठाणा नु ही अगे वधा के लड़ाउणा चाहिदा। इन्हें क्यों ना आगे करें के लरे हैं, पठो सत्र के साम पे सांपे हैं। इस करके राजा फतेह शाह इन्हां पठाणा नु अगे करके तू गुरु दी सेना दे नाल क्यों नहीं लड़ाउंदा, ये अगे वध के लड़नगे, वैरी दे सन्मुख सांप ए हैं, क्योंकि यह जहरीले सप्पां दे वर्गे। फतेह शाह तो पीखन खां बुलायो, बड़ो मान दे के तिसे यों अलायो। राजे हरी चंद दी दित्ती हुई सलाह राजे फतेह शाह नू चंगी लगी है, के वाकया ही सानू अपनी सेना नू पिछे रखना चाहिदा है, ए जेड़े पठान गुरु तो नमक हराम होके ओदे साथ नू छड के आए ने, इन्हां नू अगे करके ही लड़ाउणा चाहिदा। उसे वेले फिर राजे फतेह शाह ने भीखण खां जेड़ा पठाना दा सरदार सी ओनू अपने कोल बुलाया, ओनू माण ते सत्कार दे के इस प्रकार दे नाल राजा फतेह शाह कहिंदा, कहां देर की नीलरो क्यों न ताई, इसो हेल कालो गुरु जो पलाई। भीखण खां नू कहिंदा है राजे फतेह शाह के तुसी हुण इन्नी ज्यादा देर नू क्यों ला रहे हो, कहिंदा के तुसी अगे वध के हुण क्यों नहीं लड़दे, ऐसा हल्ला पावो के जिस हल्ले नू धारण ना कर सके ते गुरु रणभूमि दे विचों दौड़ जाए। तो मैं पेत सारा गुरु ताम केरो, लहो लूट बितंग जितो हो बडेरो। राजे फतेह शाह ने भीखण खां नू ऐसा भी आख्या के तुहानू सारा ही गुरु दा भेद पता है, क्योंकि तुसी उथे रह के आए हो, इस करके तुहानू जड़ा लुट दा धन है उते माफ कीता ही होया। इस तो अलावा जेकर रणभूमि दे विच जित दी प्राप्ति हुई ते तुहानू बहुत ज्यादा होर भी वड्डा रुतबा दिता जाएगा। तनी होए के ताम मैं बैठ खइयो, हमें और ते पी कछु और लइयो। गुरु दे खजाने नू लुटन तो बाद तुसी तनाड़ बन जाओगे, अमीर बन जाओगे, फिर आराम दे नाल घरां दे विच बैठ के सुखां नू माणियो। इस तो अलावा साडे वल्लों भी बहुती सारी माया तुहानू फिर दित्ती जाएगी। तबे मान खान जन सैन सारी, लई संग बाटो रसाजो रपारी। जदों राजे फतेह शाह ने इस तरह भीखण खां नू आख्या, ग्रंथाकार जी बयान करदे ने उस वेले फिर मान नू तारण करके अपनी सारी सेना नू एक जगह दे उते उसने एकत्र कीता। करो ऐस हल्ला तर थल कला, तचे तीर गोली समेग छला। जोरदार सारिया पठाना ने मिलके फिर सतगुरु गोविंद सिंह जी दी सेना दे उते हल्ला कीता है। ग्रंथाकार जी बयान करदे ने के बहुत ही ज्यादा तरथली मचा दिती है। ग्रंथाकार जी बयान करदे ने के बहुते सारे तीर ते बहुतियां सारियां गोलियां चलियां ने, बदल दे छल दे वांग ये सारे वरे। तबे नंद चंद गुरु पे उचार्यो, आए खान खूनी हला चाल डाल्यो। उस वेले सतगुरु गोविंद सिंह सच्चे पातशाह जी ने फिर दीवान नंद चंद नू आख्या, सतगुरु जी कहिंदे ने के खूनी जेड़े खान ने ओ हलचली पा के अगे वध रहे। गुरु जी सुन के पठानु जीत मल गंगा राम यो महरी चंद पल। उस वेले सतगुरु गोविंद सिंह सच्चे पातशाह जी ने फिर जीत मल नू गंगा राम नू ते महरी चंद इन्हां तिन्हां नू अगे भेजिया। जथेदार ये सैन लैन ताए तारे लारे ठहर के गहर के सत्र ताए। जीत मल गंगा राम ते मारी चंद ए तिने जथेदार अपने नाल दे साथियों दे सैना नू ना लैके अगे पहुंचे ने। ग्रंथाकार जी बयान करदे ने के खड़े होके पैरां नू जमा के वैरियां दे नाल ए लड़े। महामार मची कटाकुट होई जनो की तनो ते कनो जान खोई। ग्रंथाकार जी बयान कर देने के फिर बहुत ज्यादा मार मची है, बड़ी कटा वड होई है, पाव के बहुते लोकां दे शरीरां दे विचों इन्हां ने जाके जाना कढ़ियां। पुना लाल चंद पठ्यो वीर पारो हो तो नूरपुर थलां के रहण वारो। इस तो बाद सतगुरु गोविंद सिंह सच्चे पातशाह जी ने लाल चंद नू भेजा है, जेड़ा वड्डा सूरमा है, जेड़ा ग्रंथाकार जी बयान करदे ने के रहण वाला है, नूरपुर दा रहण वाला है ए जेड़ा लाल चंद है। बड़ो वीर बांको पहलवान पूरो दया राम को संग लेके गरूरो। वड्डे पहलवाना दे वर्गा ए वीर बांका है जिदा नाम लाल चंद है। ग्रंथाकार जी बयान करदे ने के दया राम नू ना लेके ए गरूर दे नाल चढ़ के गया। मिले शाह संगो तिने संग आछे लरे सो टरे न पगं एक पाछे। ए जाके संगो शाह दे नाल मिले ने जिन्नू के सतगुरु गोविंद सिंह जी ने पहला सारिया तो कल्या सी। ओदे नाल मिलके ग्रंथाकार जी बयान करदे ने के पैरां नू जमा के फिर वैरियां दे नाल इन्हां ने लड़ना शुरू कीता। रण खंब थीए सबे वीर पारे जिसे बाण मारे तिसे फूम डारे। रण दे विच जंग भूमि दे विच ए थम बन के खलो गए ने। ग्रंथाकार जी बयान करदे ने जिसे बाण मारे तिसे फूम डारे, जिदे उत्ते भी तीर दा वार करदे ने ओनू ही मार के रण भूमि दे विच सुट देंदे ने। कड़े पांच यो सात में सैल कह बड़े हलवाई जिमें सीख पह। ग्रंथाकार ज्ञानी ज्ञान सिंह जी बयान करदे ने के जेकर तीरां दा वार करदे ने ते इस प्रकार दे नाल उन्हां नू मार के सुट देंदे ने। ग्रंथाकार जी बयान करदे ने के जेकर फिर इन्हां दे विचों कोई बरछी दा प्रहार करदा ते पंजां सत्तां वैरियां दे शरीरां दे विचों ए बरछी नू पार कर देंदे ने। कवि जी प्रमाण देंदे ने बड़े हलवाई जिमें सीख पै है, जिस तरह हलवाई वड़िया नू सीख दे विच परो के ते फिर पका देंदा है, इस प्रकार दे नाल इन्हां सारिया शरीरां नू परो रहने बरछियां दे विच ए सतगुरु जी दे सूरमे। जिस प्रकार दे नाल सतगुरु गोविंद सिंह सच्चे पातशाह जी ने चंडी दी वार दे विच बयान कीता है, दैंतां दी सेना दा दुर्गा दे नाल युद्ध चंडी दी वार दे विच सतगुरु गोविंद सिंह जी ने बयान कीता है। एक पासे दैंत ने राक्ष ने, दूजे पासे देवतियां दी सेना दी सहायता दुर्गा देवी करदी है। उस जगह दे उते लिखिया है चंडी दी वार दे विच सतगुरु गोविंद सिंह जी ने, सतगुरु जी लिखदे ने लैके बरछी दुर्ग शाह बहु दानव मारी। बरछी नू लैके दुर्गा देवी ने बड़े दानवां नू मारिया। लैके बरछी दुर्ग शाह बहु दानव मारे चढ़े रथी गज घोड़िए मार भोए ते डारे। रथां ते चढ़िया नू मारिया, हाथियां ते घोड़िया ते चढ़े हुए दैंतां दा विनाश कीता। अगले सत्र दे विच सतगुरु जी ने प्रमाण दिता ਜਾਣ ਹਲਵਾਈ ਸੀਖ ਨਾਲ ਵਿਨ ਵੜੇ ਉਤਾਰੇ। ਇਸ ਤਰ੍ਹਾਂ ਦੁਰਗਾ ਦੇਵੀ ਨੇ ਦਾਨਵਾਂ ਨੂੰ ਆਪਣੀ ਬਰਛੀ ਦੇ ਵਿੱਚ ਪਰੋਇਆ, ਜਿਸ ਤਰ੍ਹਾਂ ਹਲਵਾਈ ਸੀਖ ਦੇ ਵਿੱਚ ਵੜਿਆਂ ਨੂੰ ਪਕਾ ਦਿੰਦਾ ਹੈ, ਵੜਿਆਂ ਨੂੰ ਵਿੰਨ ਦਿੰਦਾ ਹੈ। ਇਸ ਪ੍ਰਕਾਰ ਦੇ ਨਾਲ ਹੁਣ ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਐਸਾ ਹੀ ਪ੍ਰਮਾਣ ਦੇ ਰਹੇ ਨੇ, ਬੜੇ ਹਲਵਾਈ ਜਿਵੇਂ ਸੀਖ ਪੈ ਹੈ, ਭਾਵ ਕੇ ਜਿਵੇਂ ਹਲਵਾਈ ਸੀਖ ਦੇ ਵਿੱਚ ਵੜੇ ਪਰਾਉਂਦਾ ਹੈ, ਇਸ ਤਰ੍ਹਾਂ ਬਰਛੀਆਂ ਦੇ ਵਿੱਚ ਇਹਨਾਂ ਵੈਰੀਆਂ ਦੇ ਸਰੀਰਾਂ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਸੇਵਕਾਂ ਨੇ ਪਰੋਇਆ। ਕਿਤੈ ਨੰਦ ਚੰਦ ਮਸੰਦ ਬੁਲੰਦ ਲਾਏ ਬ੍ਰਿੰਦ ਜੋਦਾ ਲਰੇ ਸੋਯ ਮੰਦ। ਕਿਸੇ ਪਾਸੇ ਨੰਦ ਚੰਦ ਵੱਡੇ ਬੁਲੰਦ ਤਰੀਕੇ ਦੇ ਨਾਲ ਲੜਦਾ ਜਾ ਰਿਹਾ ਹੈ ਬਹੁਤੇ ਯੋਧਿਆਂ ਦੇ ਨਾਲ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਤੇਜ਼ੀ ਦੇ ਨਾਲ ਨੰਦ ਚੰਦ ਲੜਦਾ ਹੈ। ਤਾਰੇ ਚਾਂਪ ਹੱਥਾਂ ਚਿਤੈ ਚੌਪ ਸੰਗੈ ਤਚੇ ਬਾਣ ਖਾਨਨ ਕੇ ਅੰਗ ਪੰਗੈ। ਇਸ ਨੰਦ ਚੰਦ ਨੇ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਆਪਣਾ ਜਿਹੜਾ ਕਠੋਰ ਤਨਖ ਹੈ ਉਹਨੂੰ ਸਾਂਭਿਆ ਹੋਇਆ, ਜਿਹਦੇ ਵਿੱਚ ਚੌਂਪ ਨੂੰ ਤਾਰਨ ਕਰਕੇ ਤਿੱਖੇ ਤੀਰਾਂ ਨੂੰ ਰੱਖ ਕੇ ਤੇ ਬਾਣ ਚਲਾਉਂਦਾ ਹੈ, ਖਾਨਾਂ ਦੇ ਅੰਗਾਂ ਨੂੰ ਵਿੰਨਦਾ ਜਾਂਦਾ ਹੈ ਆਪਣੇ ਤਿੱਖੇ ਤੀਰਾਂ ਦੇ ਨਾਲ ਨੰਦ ਚੰਦ। ਕਿਤੈ ਪਾਂਚ ਪ੍ਰਾਤਾ ਮਨੋ ਪਾਂਚ ਪਾਂਡੋ ਕਰੈ ਯਾਦ ਯਾਦੰਗ ਤਰੈ ਯਾਹੇ ਖਾਂਡੋ। ਕਿਸੇ ਪਾਸੇ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਬੀਬੀ ਵੀਰੋ ਜੀ ਦੇ ਸਪੁੱਤਰ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਪ੍ਰਾਤਾ ਉਹ ਜਿਹੜੇ ਨੇ ਉਹ ਪੰਜੇ ਪਾਂਡਵਾਂ ਦੇ ਵਾਂਗ ਲੜਦੇ ਜਾ ਰਹੇ ਨੇ, ਜਿਹਦੇ ਉੱਤੇ ਵੀ ਖੰਡੇ ਦਾ ਵਾਰ ਕਰਦੇ ਨੇ, ਉਹ ਸਵੈਰੀ ਦੇ ਸਰੀਰ ਨੂੰ ਦੋ ਹਿੱਸਿਆਂ ਦੇ ਵਿੱਚ ਕਰ ਦਿੰਦੇ। ਕਹੂ ਲਾਲ ਚੰਦਨ ਥਯੋ ਲਾਲ ਰੂਪੈ ਰਸੰਗ ਬੀਰ ਸਾਰੀ ਰਹੀ ਤੀਰ ਖੂਪੈ। ਕਿਸੇ ਪਾਸੇ ਲਾਲ ਚੰਦ ਲਾਲ ਰੂਪ ਹੋਇਆ ਹੋਇਆ, ਭਾਵ ਕੇ ਗੁੱਸੇ ਦੇ ਨਾਲ ਪਖਿਆ ਹੋਇਆ, ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਉਹ ਵੀ ਵੀਰਤਾ ਦੇ ਰਸ ਦੇ ਵਿੱਚ ਬਹੁਤਾ ਸਾਰਾ ਮੱਚਿਆ ਹੋਇਆ, ਧੀਰੇ ਨੂੰ ਤਾਰਨ ਕਰਕੇ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਉਹ ਵੀ ਬਹੁਤ ਜ਼ਿਆਦਾ ਵੈਰੀਆਂ ਦੇ ਆਹੂ ਲਾ ਰਿਹਾ।
ਲਾਲ ਚੰਦ ਮਾਹੀ ਪਹਿਲਵਾਨ ਆਹਾ ਮਈਆਂ ਗੁਰਾਂ ਦੀਆਂ ਨਿਤ ਚਾਰ ਦਾਸੀ ਕਦੇ ਫੜੀ ਨਾ ਹੱਥ ਕਮਾਣ ਆਹੀ ਅਤੇ ਵੱਲ ਸੀਨਾ ਤਲਵਾਰ ਦਾ ਜੀ।
ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਇਸ ਪ੍ਰਕਾਰ ਦੇ ਨਾਲ ਲਾਲ ਚੰਦ ਨੇ ਵੀ ਬਹੁਤੇ ਸਾਰਿਆਂ ਨੂੰ ਮਾਰੇ।
ਤਬੇ ਮਾਹਰੀ ਚੰਦ ਜੂ ਛੇਰ ਕੋਰਾ ਧਸਿਓ ਸਤਰ ਸੈਨਾ ਵਿਖੇ ਜੋਰ ਜੋਰਾ।
ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਉਸ ਵੇਲੇ ਮਾਹਰੀ ਚੰਦ ਵੀ ਆਪਣੇ ਘੋੜੇ ਨੂੰ ਤੋਰ ਕੇ ਅੱਗੇ ਵਧਿਆ, ਵੈਰੀਆਂ ਦੀ ਸੈਨਾ ਦੇ ਵਿੱਚ ਜਾ ਕੇ ਤਸ ਗਿਆ। ਜੋਰ ਜੋਰਾ ਭਾਵ ਕੇ ਜੋਰੋ ਜੋਰੀ ਜਬਰਦਸਤੀ ਇਹ ਵੈਰੀਆਂ ਦੀ ਸੈਨਾ ਦੇ ਵਿੱਚ ਵੱਧ ਗਿਆ ਹੈ, ਤਸ ਗਿਆ।
ਹਤੇ ਖਾਨ ਮਤੇ ਕਿਤੈ ਪੁੰਜ ਫਟੇ ਪਟੇ ਬਾਜ ਨਿਆਈ ਕਟੇ ਚੱਟ ਪਟੇ।
ਇਸ ਮਾਰੀ ਚੰਦ ਨੇ ਬਹੁਤੇ ਖਾਨਾ ਵੈਰੀਆਂ ਦਾ ਵਿਨਾਸ਼ ਕੀਤਾ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਬਹੁਤਿਆਂ ਸਾਰਿਆਂ ਨੂੰ ਜ਼ਖਮੀ ਕੀਤਾ। ਇਸ ਤੋਂ ਇਲਾਵਾ ਪਟੇ ਦੇ ਖਿਡਾਰੀ ਦੇ ਵਾਂਗ ਗਤਕੇ ਬਾਜੀ ਦੀ ਖੇਡ ਇਸ ਨੇ ਖੇਡੀ।
ਜਬੇ ਖਾਨ ਕਾਲੇ ਸਿਰੰਗ ਜਾਏ ਬਾਹੀ ਪਰੇ ਆਏ ਚੌਫੇਰਿਓ ਖਾਨ ਚਾਹੀ।
ਜਦੋਂ ਕਾਲੇ ਖਾਨ ਦੇ ਸਿਰ ਦੇ ਉੱਤੇ ਇਹਨੇ ਤਲਵਾਰ ਦਾ ਵਾਰ ਕਰਨਾ ਚਾਹਿਆ, ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਉਸੇ ਵੇਲੇ ਸਾਰਿਆਂ ਖਾਨਾਂ ਨੇ ਚਾਰੇ ਪਾਸਿਓਂ ਆਣ ਕੇ ਇਸ ਮਾਰੀ ਚੰਦ ਨੂੰ ਘੇਰਾ ਪਾ ਲਿਆ।
ਸੁਜੋ ਨਾਹੇ ਆਨਾ ਰੁਜੋ ਬੀਰ ਤਾਹੀ ਹਯੰਕੀ ਚਲਾ ਕੀ ਤੈ ਉਤ ਜਾਹੀ।
ਭਾਵ ਕੇ ਵਾਪਸ ਆਉਣਾ ਨਹੀਂ ਸੁਝਿਆ ਮਾਹਰੀ ਚੰਦ ਨੂੰ, ਇਸ ਕਰਕੇ ਅੱਗੇ ਤੋਂ ਅੱਗੇ ਵੱਧ ਕੇ ਇਹ ਰੁੱਝਦਾ ਗਿਆ ਜੰਗ ਦੇ ਵਿੱਚ। ਹਯੰਕੀ ਚਲਾ ਕੀ ਇਤੈ ਉਤ ਜਾਹੀ, ਆਪਣੀ ਘੋੜੇ ਦੀ ਚਲਾਕੀ ਦੇ ਨਾਲ ਇਧਰ ਉਧਰ ਕਰਕੇ ਆਪਣੇ ਆਪ ਦਾ ਬਚਾ ਕਰਦਾ ਰਿਹਾ ਮਾਰੀ ਚੰਦ।
ਲਗੇ ਕਾਵ ਕੇ ਤੇ ਕਿਛੂ ਨਾ ਜਨਾਵੈ, ਟੁਕੈ ਟਿਗ ਜੋਈ ਤੇ ਸਹੀ ਗਿਰਾਵੈ।
ਭਾਵੇਂ ਕਿ ਮਾਰੀ ਚੰਦ ਨੂੰ ਬਹੁਤੇ ਸਾਰੇ ਤਲਵਾਰਾਂ ਦੇ ਫੱਟ ਲੱਗ ਚੁੱਕੇ ਨੇ, ਬੜੇ ਜ਼ਖਮ ਲੱਗ ਚੁੱਕੇ ਨੇ, ਪਰ ਕਵੀ ਜੀ ਬਿਆਨ ਕਰਦੇ ਨੇ ਉਹਨਾਂ ਦੀ ਪੀੜ ਨੂੰ ਕੁਛ ਨਹੀਂ ਜਾਣਦਾ, ਨੇੜੇ ਜਿਹੜਾ ਵੀ ਟੁਕਦਾ ਉਹਨੂੰ ਹੀ ਮਾਰ ਕੇ ਥੱਲੇ ਡੇਗ ਦਿੰਦਾ।
ਰੁਕਿਓ ਪ੍ਰਾਤ ਪੇਖਿਓ ਜਬੇ ਸ਼ਾਹ ਸੰਗੋ, ਲਏ ਸੰਗ ਜੋਦਾ ਗਏ ਤੈਨ ਸੰਗੋ।
ਜਦੋਂ ਸੰਗੋ ਸ਼ਾਹ ਨੇ ਦੇਖਿਆ ਕਿ ਮੇਰਾ ਭਰਾ ਮਾਰੀ ਚੰਦ ਵੈਰੀਆਂ ਦੀ ਸੈਨਾ ਦੇ ਵਿੱਚ ਘੇਰਿਆ ਜਾ ਚੁੱਕਾ ਹੈ, ਫਿਰ ਆਪਣੇ ਯੋਧਿਆਂ ਨੂੰ ਨਾਲ ਲੈ ਕੇ ਨਿਸੰਗ ਹੋ ਕੇ ਸਹਾਇਤਾ ਮਾਰੀ ਚੰਦ ਦੇ ਵਾਸਤੇ ਸੰਗੋ ਸ਼ਾਹ ਪਹੁੰਚਿਆ।
ਗੁਰੂ ਪੀ ਪਠਾਇਓ ਤਹਾਂ ਮਾਤ ਲੰਕੋ, ਲਰਿਓ ਜਾਇ ਸਾਹ ਕੈ ਪ੍ਰਾਤ ਬੰਕੋ।
ਦੂਜੀ ਤਰਫ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮਾਮਾ ਕਿਰਪਾਲ ਚੰਦ ਨੂੰ ਇਹਨਾਂ ਦੀ ਸਹਾਇਤਾ ਕਰਨ ਦੇ ਵਾਸਤੇ ਪਿੱਛੋਂ ਭੇਜਿਆ, ਜਿਹੜਾ ਮਾਮਾ ਕਿਰਪਾਲ ਪਾਵ ਕੇ ਉਹਨਾਂ ਦੀ ਸਹਾਇਤਾ ਦੇ ਵਾਸਤੇ ਲੜਿਆ।
ਹਟਾਏ ਪਿਛਾਰੀ ਅਗਾਰੇ ਹਵੈ ਕੇ ਮਾਰੇ ਬੁਕਾਰੇ ਅਪਾਰੇ ਗਜੈ ਕੇ।
ਮਾਮਾ ਕਿਰਪਾਲ ਚੰਦ ਨੇ ਜਾ ਕੇ ਮਾਰ ਮਾਰ ਕੇ ਵੈਰੀਆਂ ਨੂੰ ਪਿੱਛੇ ਹਟਾਇਆ, ਮਾਰੇ ਬੁਕਾਰੇ ਅਪਾਰੇ ਗਜੈ ਕੇ, ਭਾਵ ਕੇ ਵੈਰੀ ਨੂੰ ਧਮਕਾਉਣ ਦੇ ਵਾਸਤੇ ਗੱਜ ਕੇ ਮਾਰ ਲੋ ਕਰਨ ਦੀਆਂ ਆਵਾਜ਼ਾਂ ਬੋਲੀਆਂ। ਇਹਨੂੰ ਆਖਿਆ ਜਾਂਦਾ ਹੈ ਕਿ ਬੁਕਾਰਾ ਮਾਰਨਾ। ਇਸ ਪ੍ਰਕਾਰ ਦੇ ਨਾਲ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਪਿੱਛੇ ਹਟਾ ਕੇ ਤੇ ਮਾਰੀ ਚੰਦ ਦਾ ਬਚਾ ਕੀਤਾ।
ਜਹਾਂ ਸਾਹਿਬ ਚੰਦ ਥਾ ਜੰਗ ਮੰਡਿਓ, ਕਰੇ ਸਤਰ ਕੇ ਤੇ ਜਿਨੈ ਖੰਡ ਖੰਡਿਓ।
ਮਾਰੀ ਚੰਦ ਨੂੰ ਵੈਰੀ ਦੀ ਸੈਨਾ ਦੇ ਵਿੱਚੋਂ ਕੱਢ ਲਿਆ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਸਾਹਿਬ ਚੰਦ ਜਿਹੜਾ ਸੀ ਉਹ ਜੰਗ ਮੰਡ ਰਿਹਾ ਸੀ, ਜਿਨ੍ਹੇ ਕਿ ਬਹੁਤੇ ਸਾਰੇ ਵੈਰੀਆਂ ਦਾ ਵਿਨਾਸ਼ ਕਰਕੇ ਉਹਨਾਂ ਨੂੰ ਟੁਕੜੇ ਟੁਕੜੇ ਕਰ ਦਿੱਤਾ ਸੀ।
ਤਹਾਂ ਜਾਏ ਗੋਪਾਲ ਗੋਲੇ ਰਵਾਰੋ, ਅਰਿਓ ਸੰਗ ਜੋਦਾ ਲਏ ਬ੍ਰਿੰਦ ਪਾਰੋ।
ਉਸ ਪਾਸੇ ਨੂੰ ਗੋਪਾਲ ਪਹਾੜੀਆਂ ਦਾ ਰਾਜਾ ਗਿਆ ਹੈ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਬਹੁਤੇ ਸਾਰੇ ਫੌਜੀਆਂ ਨੂੰ ਨਾਲ ਲੈ ਕੇ ਉਹਨੇ ਫਿਰ ਸਾਹਿਬ ਚੰਦ ਦੇ ਨਾਲ ਜੰਗ ਲੜਨਾ ਸ਼ੁਰੂ ਕੀਤਾ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਬਹੁਤ ਸਾਰੇ ਸਤਿਗੁਰੂ ਜੀ ਦੇ ਯੋਧੇ ਵੀ ਉਸ ਥਾਂ ਦੇ ਉੱਤੇ ਜਾ ਕੇ ਜੂਝਣ ਲੱਗੇ।
ਕਨਿਓ ਕੋ ਹਤੈ ਕੇ ਤਹਾਂ ਇੱਕ ਬੇਟਾ, ਬੁੱਧੂ ਸ਼ਾਹ ਕਾ ਹੋਏ ਸ਼ਾਹੀਦ ਲੇਟਾ।
ਇਸ ਜਗ੍ਹਾ ਦੇ ਉੱਤੇ ਲੜਦਿਆਂ ਹੋਇਆ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਬੁੱਧੂ ਸ਼ਾਹ ਦਾ ਇੱਕ ਪੁੱਤਰ ਸ਼ਹੀਦ ਹੋ ਗਿਆ, ਬਹੁਤੇ ਸਾਰੇ ਵੈਰੀਆਂ ਨੂੰ ਮਾਰਦਾ ਮਾਰਦਾ।
ਲਰੇ ਲੋਥ ਪੈ ਚੁੱਕਨੇ ਹੇਤ ਤਾਂ ਕੇ, ਉਬੈ ਓਰ ਤੇ ਜ਼ੋਰ ਦੇ ਬੀਰ ਬਾਂਕੇ।
ਪੀਰ ਬੁੱਧੂ ਸ਼ਾਹ ਦਾ ਇੱਕ ਪੁੱਤਰ ਇਸ ਜਗ੍ਹਾ ਦੇ ਉੱਤੇ ਸ਼ਹੀਦ ਹੋ ਗਿਆ, ਫਿਰ ਉਹਦੀ ਲੋਥ ਨੂੰ ਲਾਸ਼ ਨੂੰ ਚੁੱਕਣ ਦੇ ਵਾਸਤੇ ਵੀ ਦੋਵਾਂ ਤਰਫਾਂ ਦਾ ਯੁੱਧ ਜ਼ੋਰ ਦੇ ਨਾਲ ਹੋਇਆ। ਭਾਵ ਕੇ ਜਿਹੜੇ ਸਤਿਗੁਰੂ ਜੀ ਦੇ ਸੇਵਕ ਨੇ ਆਪਣੇ ਸਾਥੀ ਪੀਰ ਬੁੱਧੂ ਸ਼ਾਹ ਦੇ ਪੁੱਤਰ ਦੀ ਲੋਥ ਨੂੰ ਚੁੱਕਣਾ ਚਾਹੁੰਦੇ ਨੇ, ਬੜਾ ਵੱਡਾ ਉਸ ਜਗ੍ਹਾ ਦੇ ਉੱਤੇ ਵੀ ਕਵੀ ਜੀ ਬਿਆਨ ਕਰਦੇ ਨੇ ਕਿ ਜੰਗ ਮਚੇ।
ਪੀਰ ਕੇ ਫਕੀਰਨ ਮੁਰਿਦਨ ਸੁਤਨ ਬੋਲ, ਅੱਲਾ ਅੱਲਾ ਹੱਲਾ ਕਿਨ ਠੱਲਾ ਯਾਰੀ ਦਲ ਹੈ।
ਪੀਰ ਦੇ ਫਕੀਰਾਂ ਮੁਰੀਦਾਂ ਨੇ, ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਬਾਕੀ ਦੇ ਤਿੰਨੇ ਪੁੱਤਰਾਂ ਨੇ ਫਿਰ ਅੱਲਾ ਅੱਲਾ ਬੋਲ ਕੇ ਤੇ ਵੱਡਾ ਹੱਲਾ ਆਪਣੇ ਦਲ ਦਾ ਕੀਤਾ ਹੈ।
ਨਮਕ ਹਰਾਮੀ ਉਤ ਸਾਧਕ ਮੋਦਾਮੀਅਤ, ਕੈਸੇ ਹੋਏ ਖਾਮੀ ਜਿਤ ਹਾਮੀ ਗੁਰ ਤਲਕੋ।
ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ, ਉਧਰ ਪਹਾੜੀਆਂ ਦੇ ਵੱਲ ਨਮਕ ਹਰਾਮੀ ਪਠਾਨ ਨੇ ਤੇ ਇਧਰ ਸਤਿਗੁਰੂ ਜੀ ਦੇ ਵੱਲ ਸਿਦਕ ਤੇ ਕਾਇਮ ਰਹਿਣ ਵਾਲੇ ਸਿੱਖ ਨੇ। ਜਿਹੜੇ ਪਾਸੇ ਗੁਰਾਂ ਦੀ ਹਮਾਇਤ ਹੈ, ਗੁਰਾਂ ਦੇ ਨਾਲ ਸੰਬੰਧ ਹੋਵੇ, ਉਸ ਪਾਸੇ ਕਮਜ਼ੋਰੀ ਕਿਸ ਪ੍ਰਕਾਰ ਦੇ ਨਾਲ ਕਦੇ ਆ ਸਕਦੀ। ਕਾਲੇ ਖਾਂ ਹਾਇ ਕਾਲੇ ਖਾਂ ਹਯਾਤ ਖਾਂ ਪਿਖਣ ਖਾਂ ਜਾਪਤ ਖਾਂ ਸਰਦਾਰ ਲਾਇਆ ਪਰ ਸੈਣ ਪਰੇ ਆਏ ਕੈ। ਕਾਲੇ ਖਾਨ, ਹਯਾਤ ਖਾਨ, ਭੀਖਣ ਖਾਨ, ਨਜਾਵਤ ਖਾਨ, ਇਹ ਸਾਰੇ ਜਿਹੜੇ ਸਰਦਾਰ ਸੀ ਆਪਣੀ ਵੱਡੀ ਸੈਨਾ ਨੂੰ ਨਾਲ ਲੈ ਕੇ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਅੱਗੇ ਵਧੇ। ਸਾਧੂ ਕੇ ਰਪਾਲ ਦਸ ਗੁਰ ਕੇ ਰਪਾਲ ਪਾਸ ਅਰਜ ਕਰੀ ਜੋ ਖਾਸ ਜੋਰ ਕੇ ਕਰਨ ਕੋ। ਸਾਧੂ ਕਿਰਪਾਲ ਦਾਸ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਿਰਪਾਲੂ ਦੇ ਲਾਗੇ ਖਲੋਤਾ ਸੀ, ਉਹਨੇ ਫਿਰ ਕਿਰਪਾਲ ਦਾਸ ਨੇ ਹੱਥ ਜੋੜ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਆਗਿਆ ਦਿਓ ਮੋਹੇ ਜਾਗੇ ਕੋਹੇ ਰੋਹ ਪਾਗਿਆ ਮਾਣ ਲਾਗਿਆ ਚਿੱਤ ਜੰਗ ਪਾਗਿਆ ਡਰ ਹੈ ਮਰਨ ਕਾ। ਕਿਰਪਾਲ ਦਾਸ ਹੱਥ ਜੋੜ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਅਰਜ ਕਰਦਾ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਮੈਨੂੰ ਰਣ ਭੂਮੀ ਦੇ ਵਿੱਚ ਜਾਣ ਦੀ ਆਗਿਆ ਦਿਓ। ਸੱਚੇ ਪਾਤਸ਼ਾਹ ਜੀ ਮੇਰੇ ਮਨ ਦੇ ਵਿੱਚ ਬਹੁਤਾ ਜ਼ਿਆਦਾ ਰੋਹ ਜਾਗਿਆ ਹੈ। ਸੱਚੇ ਪਾਤਸ਼ਾਹ ਜੀ ਖਾਸ ਰੂਪ ਦੇ ਨਾਲ ਮੈਂ ਜਾ ਕੇ ਜੰਗ ਲੜਨਾ ਚਾਹੁੰਦਾ। ਸੱਚੇ ਪਾਤਸ਼ਾਹ ਜੀ ਮੇਰੇ ਮਨ ਦੇ ਵਿੱਚੋਂ ਮਰਨ ਦਾ ਡਰ ਦੌੜ ਗਿਆ। ਏਕ ਹੂੰ ਨਾ ਜਾਣ ਦੇ ਹੋ ਬੇਈਮਾਨ ਖਾਨ ਜੇ ਹੈ ਨਮਕ ਹਰਾਮ ਇਹ ਲਹ ਜੋ ਲਰਨ ਕੋ। ਇਹ ਜਿਹੜੇ ਖਾਨ ਪਠਾਨ ਨਮਕ ਹਰਾਮ ਬੇਈਮਾਨ ਅੱਗੇ ਵੱਧਦੇ ਆ ਰਹੇ ਨੇ, ਸੱਚੇ ਪਾਤਸ਼ਾਹ ਜੀ ਇਹਨਾਂ ਦੇ ਵਿੱਚੋਂ ਇੱਕ ਨੂੰ ਵੀ ਜਿਉਂਦਾ ਬਚ ਕੇ ਮੈਂ ਜਾਨ ਨਹੀਂ ਦੇਵਾਂਗਾ। ਜਿਹੜੇ ਸੱਚੇ ਪਾਤਸ਼ਾਹ ਜੀ ਨਮਕ ਹਰਾਮੀ ਸਾਡੇ ਨਾਲ ਲੜਨ ਦੇ ਵਾਸਤੇ ਅੱਗੇ ਵੱਧਦੇ ਆ ਰਹੇ। ਜੇ ਕਹੋ ਤੋ ਸਾਪ ਦੇ ਕੇ ਖਾਪ ਡਾਰੋ ਸਭ ਹੀ ਕੋ ਕਪਲ ਮੁਨੀ ਜੋ ਸੁਤ ਸਾਗਰ ਕੇ ਹਰੇ ਹੈ। ਹੁਣ ਜਿਹੜਾ ਕਿਰਪਾਲ ਦਾਸ ਮਹੰਤ ਹੈ ਉਹਦੇ ਮਨ ਦੇ ਵਿੱਚ ਆਪਣੀਆਂ ਸ਼ਕਤੀਆਂ ਦਾ ਥੋੜਾ ਹੰਕਾਰ ਵੀ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਕਿ ਸੱਚੇ ਪਾਤਸ਼ਾਹ ਜੀ ਜੇਕਰ ਤੁਸੀਂ ਆਗਿਆ ਦਿਓ, ਜੇਕਰ ਤੁਸੀਂ ਹੁਕਮ ਕਰੋ ਤੇ ਮੈਂ ਸਰਾਪ ਦੇ ਕੇ ਇਹਨਾਂ ਸਾਰਿਆਂ ਪਠਾਨਾਂ ਨੂੰ ਸਾੜ ਕੇ ਮਾਰ ਦਿਆਂਗਾ। ਪ੍ਰਮਾਣ ਦਿੱਤਾ ਹੈ ਕਿ ਜਿਸ ਪ੍ਰਕਾਰ ਦੇ ਨਾਲ ਕਪਲ ਮੁਨੀ ਨੇ ਸਗਰ ਦੇ ਪੁੱਤਰਾਂ ਨੂੰ ਸਰਾਪ ਦੇ ਕੇ ਭਸਮ ਕਰ ਦਿੱਤਾ ਸੀ, ਇੱਕ ਬਹੁਤ ਪੁਰਾਤਨ ਇਤਿਹਾਸ ਹੈ। ਮੈਂ ਉਸ ਪਾਸੇ ਨਹੀਂ ਜਾਣਾ ਕਿ ਕਿਸ ਪ੍ਰਕਾਰ ਦੇ ਨਾਲ ਕਪਲ ਮੁਨੀ ਨੇ ਜਿਹੜਾ ਸਗਰ ਰਾਜਾ ਸੀ ਉਹਦੇ 60,000 ਪੁੱਤਰਾਂ ਨੂੰ ਭਸਮ ਕਰ ਦਿੱਤਾ ਸੀ ਆਪਣੀ ਕ੍ਰੋਧ ਦੀ ਅਗਨੀ ਦੇ ਨਾਲ। ਕਹਿੰਦਾ ਕਿ ਜੇਕਰ ਚਾਹੋ ਤੇ ਮੈਂ ਕਪਲ ਮੁਨੀ ਦੇ ਵਾਂਗ ਇਹਨਾਂ ਸਾਰਿਆਂ ਨੂੰ ਸਰਾਪ ਦੇ ਕੇ ਤੇ ਭਸਮ ਕਰ ਦਿਆ। ਨਾਗੇ ਯਾਰ ਜਨ ਜੋ ਦਲੀਪ ਕੇ ਖਪਾਏ ਦਲ ਜਾਦਵ ਪਾਦਵ ਕਨ ਦੁਰ ਬਾਸਾ ਨੇ ਦਰੇ। ਹੋਰ ਵੀ ਬੜੇ ਪ੍ਰਮਾਣ ਕਿਰਪਾਲ ਦਾਸ ਨੇ ਦਿੱਤੇ ਨੇ। ਕਹਿੰਦਾ ਕਿ ਜਿਵੇਂ ਨਾਗੇ ਅਰਜਨ ਨੇ ਸਰਾਪ ਦੇ ਕੇ ਦਲੀਪ ਰਾਜੇ ਦੇ ਦਲ ਖਪਾ ਦਿੱਤੇ ਸਨ, ਤੇ ਜਿਸ ਤਰ੍ਹਾਂ ਦੁਰਬਾਸ਼ਾ ਰਿਖੇ ਨੇ ਭਾਦਰੋਂ ਦੇ ਬੱਦਲਾਂ ਦੇ ਵਾਂਗ ਜਾਦਵਾਂ ਦੀ ਕੁਲ ਨੂੰ ਸਰਾਪ ਦੇ ਕੇ ਨਾਸ਼ ਕਰ ਦਿੱਤਾ ਸੀ, ਜੇਕਰ ਤੁਹਾਡਾ ਹੁਕਮ ਹੋਵੇ ਤੇ ਸੱਚੇ ਪਾਤਸ਼ਾਹ ਜੀ ਮੈਂ ਆ ਕੁਝ ਕਰ ਸਕਦਾ। ਸੁਣ ਮੁਸਕਾਏ ਗੁਰੂ ਗਰਭ ਪ੍ਰਹਾਰੀ ਫੁਰ ਦਾਸਨ ਸੁਧਾਰੀ ਔਰ ਤਾਹੇ ਹੱਥ ਜੋ ਫਰੇ। ਐਸੇ ਕਿਰਪਾਲ ਦਾਸ ਦੇ ਬਚਨਾਂ ਨੂੰ ਸੁਣ ਕੇ ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਥੋੜਾ ਜਿਹਾ ਮੁਸਕਰਾਏ। ਮੁਸਕਰਾ ਕੇ ਸਤਿਗੁਰੂ ਜੀ ਨੇ ਇਸ ਤਰ੍ਹਾਂ ਕੀਤਾ ਜਿਹੜੇ ਸਤਿਗੁਰੂ ਜੀ ਸਾਰਿਆਂ ਹੰਕਾਰੀਆਂ ਦੇ ਹੰਕਾਰ ਨੂੰ ਦੂਰ ਕਰਨ ਵਾਲੇ ਨੇ, ਆਪਣੇ ਦਾਸਾਂ ਦੇ ਜਿਹੜੇ ਹੰਕਾਰ ਨੇ ਉਹਨਾਂ ਨੂੰ ਦੂਰ ਕਰਕੇ ਉਹਨਾਂ ਦੇ ਹਿਰਦਿਆਂ ਨੂੰ ਸਤਿਗੁਰੂ ਜੀ ਸ਼ੁੱਧ ਕਰਨ ਵਾਲੇ ਨੇ। ਇਸ ਕਰਕੇ ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਦੇਖਿਆ ਕਿ ਹੰਕਾਰ ਦਾ ਕੰਡਾ ਕਰਾਮਾਤਾਂ ਦਾ ਕੰਡਾ ਇਸ ਕਿਰਪਾਲ ਦਾਸ ਦੇ ਮਨ ਦੇ ਵਿੱਚ ਰੜਕਦਾ, ਤੇ ਫਿਰ ਉਸੇ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਛੇਤੀ ਹੀ ਕਿਰਪਾਲ ਦਾਸ ਦੇ ਇੱਕ ਹੱਥ ਨੂੰ ਫੜਿਆ। ਸ਼ਕਤ ਖਿਚਾਨੀ ਹੋਤੀ ਰੱਖਿਓ ਜੋ ਨਾਨੀ ਆਖ ਤਾਰੇ ਤੇ ਬਖਾਨੀ ਅਬ ਮੋਤੇ ਕਿਛ ਸਰੇ ਨਾ। ਹੱਥ ਫੜ ਕੇ ਹੀ ਉਹਦੀ ਸਾਰੀ ਕਰਾਮਾਤ ਦੀ ਸ਼ਕਤੀ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਾਹਰ ਖਿੱਚ ਲਈ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਬਹੁਤੀਆਂ ਸ਼ਕਤੀਆਂ ਦਾ ਜਿਹੜਾ ਮਾਲਕ ਸੀ ਉਹ ਅਜਮਤਾਂ ਤੋਂ ਕਰਾਮਾਤਾਂ ਤੋਂ ਸੱਖਣਾ ਹੋ ਗਿਆ। ਸਤਿਗੁਰੂ ਜੀ ਕਹਿੰਦੇ ਨੇ ਕਿਰਪਾਲ ਦਾਸ ਮੈਂ ਹੁਕਮ ਕਰਦਾ ਜਿਹੜੀਆਂ ਤੂੰ ਗੱਲਾਂ ਕੀਤੀਆਂ ਨੂੰ ਤੂੰ ਉਹੀ ਕਰ। ਦੁਰਵਾਸ਼ੇ ਦੇ ਵਾਂਗ ਤੂੰ ਬੱਦਲਾਂ ਭਾਦਰੋਂ ਦੇ ਵਾਂਗ ਸ਼ਰਾਬ ਦੇ ਕੇ ਜਾਦਵਾਂ ਦੀ ਕੁਲ ਨੂੰ ਵਿਨਾਸ਼ ਕਰ ਸਕਦਾ ਹੈ, ਇਹਨਾਂ ਸਾਰਿਆਂ ਨੂੰ ਸਾੜ ਕੇ ਮੁਕਾ ਦੇ। ਜਦੋਂ ਸਤਿਗੁਰੂ ਜੀ ਨੇ ਐਸਾ ਹੁਕਮ ਕੀਤਾ ਆਖ ਤਰੇ ਕੇ ਬਖਾਨੀ ਅਬ ਮੋਤੇ ਕਿਛ ਨਾ ਸਰੇ, ਅੱਖਾਂ ਨੀਵਿਆਂ ਕਰਕੇ ਸਾਧ ਕਿਰਪਾਲ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਹੁਣ ਮੇਰੇ ਤੋਂ ਕੁਝ ਨਹੀਂ ਹੋਣਾ। ਕਾਇਓ ਗੁਰੂ ਗੋਰ ਕਰ ਅਜਮਤ ਸਿੰਧ ਤਾਰ ਤਾਂ ਤੇ ਇੱਕ ਬਿੰਦ ਪਾਰ ਕਰ ਤੁਮ ਰਿਓ। ਜਦੋਂ ਕਰਾਮਾਤਾਂ ਤੋਂ ਸੱਖਣਾ ਹੋਇਆ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰੂ ਦਾ ਜਿਹੜਾ ਘਰ ਹੈ ਉਹ ਕਰਾਮਾਤਾਂ ਦੇ ਵੱਡੇ ਸਮੁੰਦਰ ਦੇ ਵਰਗਾ ਹੈ, ਤੂੰ ਉਸ ਸਮੁੰਦਰ ਦੇ ਵਿੱਚੋਂ ਇੱਕ ਛੋਟੀ ਜੀ ਬੂੰਦ ਪਾਈ ਉਸ ਬੂੰਦ ਨੂੰ ਲੈ ਕੇ ਤੇਰੇ ਮਨ ਦੇ ਵਿੱਚ ਇੰਨਾ ਜ਼ਿਆਦਾ ਹੰਕਾਰ ਵਧ ਗਿਆ। ਹਮਰੇ ਪਿਤਾ ਮਿਆਰੀ ਹਰ ਤੇ ਤਮਾਮ ਪਰ ਜੰਗ ਕੋ ਦਮਾਮ ਦੇਖੋ ਰੰਗ ਸਤ ਰਹਿ ਕਯੋ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਿਰਪਾਲ ਦਾਸ ਨੂੰ ਕਹਿੰਦੇ ਨੇ ਕਿ ਸਾਡੇ ਦਾਦਾ ਪਾਵ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਰਾਮਾਤ ਦੇ ਨਾਲ ਸਾਰੇ ਵੈਰੀਆਂ ਨੂੰ ਮਾਰ ਦਿੰਦੇ ਪਰ ਜੰਗ ਦਾ ਤੌਂਸਾ ਵਜਾ ਕੇ ਵੈਰੀਆਂ ਨੂੰ ਹਰਨ ਦੇ ਵਾਂਗ ਉਹਨਾਂ ਨੇ ਭਜਾ ਦਿੱਤਾ, ਦੌੜਾ ਦਿੱਤਾ, ਸਾਰਿਆਂ ਦਾ ਵਿਨਾਸ਼ ਨਾ ਕੀਤਾ। ਜਾਂ ਤੇ ਕਰਾਮਾਤ ਪੀਸੋ ਹੱਥ ਕਰ ਮੇਰਾ ਹੱਥ ਬੈਰਨ ਕੋ ਕਾਤ ਬਖਿਆਤ ਜਾਤ ਹੈ ਨਯੋ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਸ ਕਰਕੇ ਕਰਾਮਾਤ ਵੀ ਘਰ ਭਾਵ ਕੇ ਹਿਰਦੇ ਦੇ ਵਿੱਚ ਭਾਵ ਕੇ ਗੁਪਤ ਰੱਖਣੀ ਹੀ ਸੋਭਦੀ ਹੈ ਤੇ ਵੈਰੀਆਂ ਨੂੰ ਮਾਰਨ ਦੇ ਨਾਲ ਕਰਾਮਾਤ ਪ੍ਰਗਟ ਹੋ ਜਾਂਦੀ। ਸੋ ਹਮ ਕਹਿ ਔਕਰ ਨਿਜ ਦਾਸਨ ਤੇ ਚਾਹੇ ਸਿਆਰ ਸਵਪਨ ਤਰਵਾਰ ਤੇ ਸਭ ਹੋ। ਕਰਾਮਾਤ ਦੇ ਅਜਮਤ ਦੇ ਜੋਰ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਨਿਮਖ ਦੇ ਵਿੱਚ ਮੈਂ ਆਪਣੇ ਸਾਰਿਆਂ ਵੈਰੀਆਂ ਨੂੰ ਖਪਾ ਸਕਦਾ ਪਰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੈਂ ਉਹ ਕੁਝ ਕਰਦਾ ਹਾਂ ਤੇ ਉਹ ਹੀ ਆਪਣੇ ਦਾਸਾਂ ਨੂੰ ਕਰਾਉਂਦਾ ਹਾਂ। ਸਾਰੇ ਵੈਰੀਆਂ ਰੂਪ ਗਿੱਦੜਾਂ ਨੂੰ ਤਲਵਾਰ ਦੇ ਨਾਲ ਮਾਰ ਕੇ ਸਲਾਉਣਾ ਚਾਹੁੰਦਾ, ਮੈਂ ਕਰਾਮਾਤ ਦਾ ਬਲ ਜੰਗ ਦੇ ਵਿੱਚ ਲਾਉਣਾ ਨਹੀਂ ਚਾਹੁੰਦਾ। ਐਸੇ ਸੁਣ ਸੰਤ ਕਯੋ ਠੀਕ ਹੈ ਮੰਤੰਤ ਇਹ ਮੈਂ ਹੂੰ ਭੂਲ ਪਾਇਓ ਆਪ ਬਖਸ਼ੋ ਵਿਚਾਰ ਕੈ। ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸੇ ਬਚਨ ਕਿਰਪਾਲ ਦਾਸ ਮਹੰਤ ਨੂੰ ਆਖੇ ਹੱਥ ਜੋੜ ਕੇ ਕਹਿਣ ਲੱਗਾ ਕਿ ਸੱਚੇ ਪਾਤਸ਼ਾਹ ਜੀ ਮੈਂ ਹੀ ਭੁੱਲ ਗਿਆ ਹਾਂ, ਤੁਹਾਡਾ ਮਤਾਂਤ ਤੁਹਾਡਾ ਮਤ ਬੜਾ ਚੰਗਾ ਤੇ ਸੱਚਾ ਹੈ, ਮੈਂ ਭੁੱਲ ਗਿਆ, ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਤੁਸੀਂ ਮੈਨੂੰ ਵਿਚਾਰ ਕੇ ਮਾਫ਼ ਕਰ ਦਿਓ। ਜੈਸੇ ਜਦ ਭੁੱਖਣ ਭੁੱਖਣ ਰਾਮ ਰਾਗ ਕੁਲ ਰਹੇ ਤਾਰੇ ਰਾਖਣ ਦੁਖਣ ਅਵਤਾਰ ਹੈ। ਕਿਰਪਾਲ ਦਾਸ ਕਹਿੰਦਾ ਕਿ ਜਿਵੇਂ ਜਾਦਵਾਂ ਦੇ ਕੁਲ ਦੇ ਗਹਿਣੇ ਭਗਵਾਨ ਕ੍ਰਿਸ਼ਨ ਜੀ ਤੇ ਰਾਘਵਾਂ ਦੇ ਕੁਲ ਦੇ ਸੂਰਜ ਭਗਵਾਨ ਸ੍ਰੀ ਰਾਮ ਚੰਦਰ ਜੀ ਰੁੱਖਾਂ ਦੇ ਥੱਲੇ ਬਣਾਂ ਦੇ ਵਿੱਚ ਦੋਸ਼ਾਂ ਤੋਂ ਰਹਿਤ ਹੋ ਕੇ ਅਵਤਾਰ ਹੋ ਕੇ ਵਰਤੇ ਸੀ। ਨਾਰ ਤਨ ਤਾਰ ਪ੍ਰਭ ਨਾਰ ਅਨੁਹਾਰ ਲੀਲਾ ਕਰ ਹੈ ਵਿਸ਼ਨ ਸਮਰਥ ਸਭ ਟਾਰ ਹੈ। ਵਿਸ਼ਨੂੰ ਭਗਵਾਨ ਸਾਰਿਆਂ ਤਰ੍ਹਾਂ ਦੀ ਸ਼ਕਤੀ ਵਾਲੇ ਹੋ ਕੇ ਮਨੁੱਖ ਸਰੀਰ ਧਾਰ ਕੇ ਮਨੁੱਖਾਂ ਦੇ ਵਾਂਗ ਕੌਤਕ ਕਰਦੇ ਹਮੇਸ਼ਾ ਰਹੇ ਨੇ। ਆਪ ਸੋੜ ਬਸ ਅਵਤੰਸ ਹੰਸ ਅਵਤਾਰ ਅੰਸ ਕਰ ਤਾਰ ਪ੍ਰਮ ਹੰਸ ਪਾਰ ਪਾਏ ਹੈ। ਉਸੇ ਪ੍ਰਕਾਰ ਦੇ ਨਾਲ ਤੁਸੀਂ ਉੱਜਲ ਸੋਢੀਆਂ ਦੀ ਵੰਸ਼ ਦੇ ਮੁਕਟ ਰੂਪ ਹੋ ਕੇ ਹੰਸਾ ਅਵਤਾਰ ਵਾਂਗ ਆਪ ਕਰਤਾਰ ਦਾ ਰੂਪ ਹੋ, ਪਰਮ ਹੰਸ ਪਾਵ ਕੇ ਸਤ ਅਸਤ ਦੇ ਵਿਚਾਰ ਵਾਲੇ ਮਹਾਤਮਾ ਆਪ ਨੂੰ ਜਪ ਕੇ ਪਾਰ ਹਮੇਸ਼ਾ ਹੁੰਦੇ ਨੇ।
ਕਰਤ ਚਰਿਤ ਆਪ ਨਰ ਤਨ ਤਾਰ ਬੇਕੋ, ਨਾ ਤਾਰ ਨਾ ਤਾਂ ਪਿਆਰੋ ਬੈਰੀ ਥਾਰੋ ਜਨ ਕੋ ਨਹੀਂ।
ਸੱਚੇ ਪਾਤਸ਼ਾਹ ਜੀ, ਤੁਸੀਂ ਮਨੁੱਖੀ ਲੀਲਾ ਕਰਦੇ ਹੋ, ਅਪਾਰ ਕੌਤਕ ਕਰਦੇ ਹੋ ਮਨੁੱਖੀ ਸਰੀਰ ਨੂੰ ਧਾਰਨ ਕਰਕੇ, ਨਹੀਂ ਤੇ ਸੱਚੇ ਪਾਤਸ਼ਾਹ ਜੀ ਤੁਹਾਡੇ ਵਾਸਤੇ ਕੋਈ ਪਿਆਰਾ ਨਹੀਂ ਹੈ ਤੇ ਤੁਹਾਡੇ ਵਾਸਤੇ ਕੋਈ ਵੈਰੀ ਨਹੀਂ।
ਐਪਰ ਨ ਸਯੋ ਜਾਏ ਖਾਨਨ ਕੋ ਅਨ ਆਏ, ਖਾਨਨ ਕੋ ਦਯੋ ਆਏ ਹਾਨਨ ਕੋ ਸਠ ਹੈ।
ਪਰ ਸੱਚੇ ਪਾਤਸ਼ਾਹ ਜੀ, ਇਹ ਜਿਹੜੇ ਖਾਣ ਅੱਗੇ ਵੱਧ ਕੇ ਆ ਰਹੇ ਨੇ, ਇਹਨਾਂ ਦਾ ਅਨਿਆ ਮੇਰੇ ਤੋਂ ਦੇਖਿਆ ਨਹੀਂ ਜਾਂਦਾ। ਸੱਚੇ ਪਾਤਸ਼ਾਹ ਜੀ, ਤੁਸੀਂ ਇਹਨਾਂ ਨੂੰ ਖਾਣ ਦੇ ਵਾਸਤੇ ਦਿੱਤਾ ਤੇ ਸੱਚੇ ਪਾਤਸ਼ਾਹ ਜੀ ਇਹ ਸੱਗੋਂ ਵੈਰੀ ਬਣ ਕੇ ਤੁਹਾਨੂੰ ਮਾਰਨ ਦੇ ਵਾਸਤੇ ਅੱਗੇ ਵੱਧ ਰਹੇ।
ਦਾਂਤ ਕਰ ਮਤ ਤਾਹੇ ਕਾਹੇ ਕੋ ਲਗਾਏ ਨਾਥ, ਜਨ ਹੱਥ ਸਾਥ ਜੋ ਖੁੱਲ ਜਾਏ ਗਠ ਹੈ।
ਸੱਚੇ ਪਾਤਸ਼ਾਹ ਜੀ, ਤੁਸੀਂ ਦਾਨੇ ਹੋ, ਤੁਸੀਂ ਸਿਆਣੇ ਹੋ। ਜਦੋਂ ਕੋਈ ਗੰਢ ਪੀਚੀ ਜਾਵੇ ਤੇ ਜਿਹੜੇ ਆਮ ਆਦਮੀ ਨੇ ਉਹ ਫਿਰ ਦੰਦਾਂ ਦੇ ਨਾਲ ਗੰਢ ਨੂੰ ਖੋਲਣ ਦਾ ਯਤਨ ਕਰਦੇ ਨੇ। ਜਦੋਂ ਗੰਢ ਬਹੁਤ ਜ਼ਿਆਦਾ ਪੀਚ ਜਾਵੇ, ਦੰਦਾਂ ਦਾ ਪ੍ਰਯੋਗ ਕੀਤਾ ਜਾਂਦਾ, ਫਿਰ ਆਸਾਨੀ ਦੇ ਨਾਲ ਗੰਢ ਖੁੱਲ ਜਾਂਦੀ ਹੈ, ਜਿਹੜੀ ਪੋਟਿਆਂ ਦੇ ਨਾਲ ਉਂਗਲਾਂ ਦੇ ਨਾਲ ਨਹੀਂ ਖੁੱਲ ਸਕਦੀ। ਪਰ ਕਹਿੰਦਾ ਹੈ ਕਿਰਪਾਲ ਦਾਸ ਕੇ ਜਿਹੜੇ ਦਾਨੇ ਨੇ ਉਹ ਜਦੋਂ ਐਸਾ ਜਾਣ ਲੈਂਦੇ ਨੇ ਕਿ ਦੰਦ ਲਾਉਣ ਦੀ ਲੋੜ ਨਹੀਂ ਹੈ, ਆਸਾਨੀ ਦੇ ਨਾਲ ਇਹ ਗੰਢ ਉਂਗਲਾਂ ਦੇ ਨਾਲ ਹੀ ਖੁੱਲ ਜਾਵੇਗੀ, ਫਿਰ ਉਹ ਦੰਦਾਂ ਦਾ ਪ੍ਰਯੋਗ ਨਹੀਂ ਕਰਦੇ। ਇਸ ਕਰਕੇ ਸੱਚੇ ਪਾਤਸ਼ਾਹ ਜੀ, ਮੈਂ ਜਾਣ ਚੁੱਕਾ ਹਾਂ ਕਿ ਤੁਸੀਂ ਅਜਮਤਾਂ ਦਾ ਕਰਾਮਾਤਾਂ ਦਾ ਪ੍ਰਯੋਗ ਨਹੀਂ ਕਰਦੇ, ਉਹ ਦੰਦ ਦੇ ਨਾਲ ਗੰਢ ਨੂੰ ਖੋਲਣ ਵਰਗੀ ਹੈ। ਇਸ ਕਰਕੇ ਤੁਸੀਂ ਕਰਾਮਾਤ ਦਾ ਪ੍ਰਯੋਗ ਨਹੀਂ ਕਰਨਾ ਚਾਹੁੰਦੇ, ਕਿਉਂਕਿ ਤੁਸੀਂ ਜਾਣਦੇ ਹੋ ਕਿ ਦੰਦ ਲਾਉਣ ਦੀ ਲੋੜ ਨਹੀਂ ਹੈ, ਆਸਾਨੀ ਦੇ ਨਾਲ ਗੰਢ ਵੈਸੇ ਹੀ ਖੁੱਲ ਜਾਵੇਗੀ। ਇਸ ਕਰਕੇ ਸੱਚੇ ਪਾਤਸ਼ਾਹ ਜੀ, ਮੈਂ ਵੀ ਹੁਣ ਆਪਣੀ ਕਰਾਮਾਤ ਦਾ ਕੁਝ ਜ਼ੋਰ ਨਹੀਂ ਲਾਵਾਂਗਾ, ਮੈਂ ਆਪਣੇ ਸਰੀਰਕ ਜ਼ੋਰ ਦੇ ਨਾਲ ਹੀ ਪਠਾਣਾ ਨੂੰ ਖਪਾਵਾਂਗਾ।
ਦੈ ਹੋ ਮੋਹ ਪਾਣ ਕਹਿ ਹੋ ਹਣ ਤੁਰ ਕਾਣ ਜੈ ਹੋ, ਐਹੋ ਮਾਮ ਕੁਤਕ ਲਖੈ ਹੈ ਪੋਰੋਂ ਲਠ ਹੈ।
ਸੱਚੇ ਪਾਤਸ਼ਾਹ ਜੀ, ਕਿਰਪਾ ਕਰਕੇ ਕਿਰਪਾਲ ਦਾਸ ਕਹਿੰਦਾ ਹੈ, ਮੈਨੂੰ ਰਣ ਭੂਮੀ ਦੇ ਵਿੱਚ ਜਾਣ ਦੀ ਆਗਿਆ ਦਿਓ। ਸੱਚੇ ਪਾਤਸ਼ਾਹ ਜੀ, ਮੈਂ ਜਾ ਕੇ ਤੁਰਕਾਂ ਦਾ ਹਾਣ ਕਰਾਂਗਾ, ਇਹ ਜਿਹੜਾ ਮੇਰੇ ਹੱਥ ਦੇ ਵਿੱਚ ਕੁਤਕਾ ਪਾਵ ਕੇ ਸੋਟਾ ਫੜਿਆ ਹੋਇਆ, ਸੱਚੇ ਪਾਤਸ਼ਾਹ ਜੀ ਇਹਨੂੰ ਮੋਟੇ ਸੋਟੇ ਨੂੰ ਤੁਸੀਂ ਪੈਰੋਂ ਦੀ ਲੱਠ ਵਰਗਾ ਹੀ ਸਮਝ ਲਵੋ।
ਕਯੋ ਗੁਰੂ ਜਾਹੋ ਲਾਹੋ ਮੁੰਡ ਖਾਂ ਹਯਾਤ ਹੂੰ ਕੋ, ਗਯੋ ਮਾਥ ਨਾਏ ਤਾਏ ਗਰ ਜਾਏ ਅਟ ਹੈ।
ਉਸੇ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਰਪਾਲ ਦਾਸ ਨੂੰ ਹੁਕਮ ਕੀਤਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜਾ ਕਿਰਪਾਲ ਦਾਸ ਹਯਾਤ ਖਾਂ ਦੇ ਸਿਰ ਨੂੰ ਜਾ ਕੇ ਲਾ ਦੇ, ਮੱਥਾ ਨਿਵਾ ਕੇ ਸਿਰ ਨਵਾ ਕੇ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਫਿਰ ਬਹੁਤ ਗੱਜ ਕੇ ਚੱਲਿਆ ਕਿਰਪਾਲ ਦਾਸ ਮਹੰਤ।
ਦੱਛ ਪੈ ਜੋ ਬੀਰ ਪਦਰ ਅਦਰਸ ਪਛ ਪਰ, ਹੋ ਕੇ ਬਜਰ ਨਹੀਂ ਸੱਤਰ ਪੈ ਕਰਾਲ ਹੈ।
ਕਿਸ ਪ੍ਰਕਾਰ ਦੇ ਨਾਲ ਇਹ ਵੈਰੀ ਦੇ ਵੱਲ ਜਾ ਰਿਹਾ, ਗ੍ਰੰਥਾਕਾਰ ਜੀ ਬਹੁਤੇ ਸਾਰੇ ਪ੍ਰਮਾਣ ਇਸ ਦੇ ਵਾਸਤੇ ਦਿੰਦੇ ਨੇ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਦੱਛ ਪ੍ਰਜਾਪਤੀ ਦੇ ਉੱਪਰ ਜਿਵੇਂ ਬੀਰ ਭੱਦਰ ਖੰਭਾਂ ਵਾਲੇ ਪਹਾੜਾਂ ਦੇ ਉੱਤੇ ਇੰਦਰ ਦਾ ਤਨਖ, ਵੈਰੀ ਉੱਪਰ ਉਸਦੇ ਵੈਰੀ ਦੀ ਨਿਗਾਹ ਬਹੁਤ ਜ਼ਿਆਦਾ ਭਿਆਨਕ ਹੈ। ਇਸ ਪ੍ਰਕਾਰ ਦੇ ਨਾਲ ਕਿਰਪਾਲ ਦਾਸ ਚੱਲਿਆ।
ਤਛਕ ਕੁਲੀ ਪਤ ਪਛਨ ਪਛਨ ਹਿਤ, ਦੱਛਣ ਕੇ ਕਛਨ ਪੇ ਕਛ ਤਾਰ ਖਿਆਲ ਹੈ।
ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਤਛਕ ਨਾਗ ਦੇ ਕੋਲ ਸੱਪਾਂ ਦੇ ਉੱਤੇ ਪੰਖੀਆਂ ਦਾ ਪਤੀ ਗਰੜ ਖਾਣ ਦੇ ਵਾਸਤੇ ਭਿਆਨਕ ਹੈ। ਦੱਖਣ ਦੇ ਇਲਾਕੇ ਨੂੰ ਕੱਛਣ ਵਾਲੇ ਰਾਵਣ ਦੇ ਉੱਤੇ ਕੱਛ ਤਾਰ ਪਾਵ ਕੇ ਰਾਮ ਚੰਦਰ ਜੀ ਦਾ ਮਾਰਨ ਦਾ ਖਿਆਲ ਬਹੁਤ ਜ਼ਿਆਦਾ ਭਿਆਨਕ ਹੈ।
ਮੱਛਣ ਪੇ ਨਕਰ ਤਾਰ, ਲੱਛਣ ਪੇ ਬੱਕਰ ਸਾਰ, ਰੱਛਣ ਪੇ ਚੱਕਰ ਹਾਰੇ ਅੱਛ ਜਨ ਪਾਲ ਹੈ।
ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਮੱਛਾਂ ਦੇ ਉੱਤੇ ਨਕਰ ਭਾਵ ਕੇ ਤੰਦੂਆ ਬਹੁਤਾ ਭਿਆਨਕ ਹੈ। ਨਿਸ਼ਾਨਿਆਂ ਦੇ ਉੱਪਰ ਟੇਢੇ ਤੀਰ ਬੜੇ ਭਿਆਨਕ ਨੇ ਤੇ ਰਚਨਾ ਭਾਵ ਕੇ ਰਾਕਸ਼ਾਂ ਦੇ ਉੱਪਰ ਵਿਸ਼ਨੂੰ ਭਗਵਾਨ ਜੀ ਦਾ ਸੁਦਰਸ਼ਨ ਚੱਕਰ ਬਹੁਤ ਜ਼ਿਆਦਾ ਭਿਆਨਕ ਹੈ। ਇਸ ਤੋਂ ਇਲਾਵਾ ਸੇਵਕਾਂ ਨੂੰ ਚੰਗੀ ਤਰ੍ਹਾਂ ਉਹ ਪਾਲਣ ਵਾਲਾ ਹੈ। ਤੈਸੇ ਆਰੀ ਜਾਲ ਪੈ ਕਰਾਲ ਕਾਲ ਸੇ ਕਮਾਲ ਸਿੱਖ ਗੋਰ ਲਾਲ ਲਾਲ ਚੰਦ ਲੋ ਕਿਰਪਾਲ ਹੈ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਇਸੇ ਪ੍ਰਕਾਰ ਦੇ ਨਾਲ ਗੁਰੂ ਦੇ ਪਿਆਰੇ ਭਾਈ ਲਾਲ ਚੰਦ ਅਤੇ ਮਹੰਤ ਕਿਰਪਾਲ ਤੱਕ ਸਾਰੇ ਸਿੱਖ ਵੈਰੀਆਂ ਉੱਪਰ ਕਾਲ ਦੇ ਵਾਂਗ ਬਹੁਤੇ ਹੀ ਜ਼ਿਆਦਾ ਭਿਆਨਕ ਨੇ। ਤਬੇ ਤਾਏ ਕਿਰਪਾਲ ਪਾਠਾਨ ਸੰਗ ਅਰਿਓ ਜਾਏ ਲਰਿਓ ਔਰੋ ਕਸ ਪੰਗੈ। ਉਸੇ ਵੇਲੇ ਇਨ੍ਹਾਂ ਪਠਾਣਾ ਦੇ ਨਾਲ ਲੜਨਾ ਕਿਰਪਾਲ ਦਾਸ ਨੇ ਆਣ ਕੇ ਸ਼ੁਰੂ ਕਰ ਦਿੱਤਾ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਬਹੁਤੇ ਸਾਰੇ ਵੈਰੀਆਂ ਨੂੰ ਮਾਰ ਕੇ ਉਹਨਾਂ ਦੇ ਅੰਗ ਤੋੜੇ। ਗਦਾ ਭੀਮ ਸੀ ਕੁੱਤ ਕਾਜਾ ਹੀ ਮਾਰੇ ਕਰੇ ਚੂਰ ਚੂਰੰ ਧਰਾ ਪੇ ਪਛਾਰੇ। ਜਿਹੜਾ ਮੋਟਾ ਡੰਡਾ ਫੜਿਆ ਹੋਇਆ ਕਿਰਪਾਲ ਦਾਸ ਨੇ ਆਪਣੇ ਹੱਥ ਦੇ ਵਿੱਚ ਉਹਦਾ ਵਾਰ ਇਸ ਤਰ੍ਹਾਂ ਕਰਦਾ ਹੈ ਕਿ ਵੈਰੀ ਦੇ ਉੱਤੇ ਭੀਮ ਦੀ ਗਦਾ ਦੇ ਵਰਗਾ ਉਸ ਡੰਡੇ ਦਾ ਵਾਰ ਹੁੰਦਾ ਹੈ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਚੂਰਨ ਬਣਾ ਕੇ ਖੋਪੜੀ ਦਾ ਧਰਤੀ ਦੇ ਉੱਤੇ ਪਛਾੜ ਕੇ ਵੈਰੀਆਂ ਨੂੰ ਕਿਰਪਾਲ ਦਾਸ ਸੁੱਟਦਾ ਜਾਂਦਾ। ਜਬੇ ਜਾਵਾਨ ਜਬੇ ਜਾਵਾਨ ਕੇ ਕਨ ਪਾਠ ਕੇ ਤੇ ਹਤੇ ਹਿਰ ਹਾਇਤ ਖਾਇਆ ਤੇ। ਜਦੋਂ ਬਹੁਤੇ ਸਾਰੇ ਜਵਾਨਾਂ ਨੂੰ ਬਹੁਤੇ ਸਾਰੇ ਘੋੜਿਆਂ ਨੂੰ ਕਿਰਪਾਲ ਦਾਸ ਨੇ ਮਾਰਿਆ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਫਿਰ ਹਯਾਤ ਖਾਂ ਇਸ ਦੇ ਸਾਹਮਣੇ ਹੋਇਆ। ਕਹਿਓ ਰੋਸ ਕਹਿ ਹੋਸ਼ ਕਹਿ ਭੀਖ ਮੰਗੇ ਕਿਦੋਂ ਮੌਤ ਲਿਆਈ ਤੁਜੈ ਬੀਚ ਦੰਗੇ। ਅੱਗੋਂ ਰੋਸ ਨੂੰ ਤਾਰਨ ਕਰਕੇ ਹਯਾਤ ਖਾਂ ਕਹਿੰਦਾ ਹੈ ਕਿਰਪਾਲ ਦਾਸ ਨੂੰ, ਕਹਿੰਦਾ ਕਿ ਤੂੰ ਭੀਖ ਮੰਗਿਆ ਇਸ ਜਗ੍ਹਾ ਦੇ ਉੱਤੇ ਕਿਉਂ ਆ ਗਿਆ ਹੈ? ਲੜਾਈ ਦੇ ਵਿੱਚ ਤੇਰੀ ਮੌਤ ਤੈਨੂੰ ਖਿੱਚ ਕੇ ਲੈ ਆਈ। ਗੁਰੂ ਕੀ ਕੜਾ ਹੀ ਛਕੀ ਪੇਟ ਪਾਰਾ ਗਏ ਪਾਗ ਚੇਲੇ ਫਸਿਓ ਤੂੰ ਵਿਚਾਰਾ। ਹਯਾਤ ਖਾਂ ਕਿਰਪਾਲ ਦਾਸ ਨੂੰ ਕਹਿੰਦਾ ਕਿ ਗੁਰੂ ਦਾ ਕੜਾ ਪ੍ਰਸ਼ਾਦ ਛਕ ਛਕ ਕੇ ਤੂੰ ਆਪਣੇ ਪੇਟ ਨੂੰ ਪਾਲਿਆ, ਤੇਰੇ ਨਾਲ ਦੇ ਚੇਲੇ ਤੇ ਭੱਜ ਗਏ ਨੇ, ਪਰ ਤੂੰ ਵਿਚਾਰਾ ਕਸੂਤੀ ਜਗ੍ਹਾ ਤੇ ਆਣ ਕੇ ਫਸ ਗਿਆ। ਪਠਿਓ ਜੰਗ ਮੈਂ ਭੰਗ ਪੇਲਾਏ ਬੌਰ ਅਬੇ ਪੀ ਪਗੋ ਜਨ ਫਕੀਰ ਚੋਰੈ। ਗੁਰੂ ਨੇ ਤੈਨੂੰ ਭੰਗ ਪਿਆ ਕੇ ਸੁਖਾ ਪਿਆ ਕੇ ਬੌਰਾ ਬਣਾ ਕੇ ਰਣ ਭੂਮੀ ਦੇ ਵਿੱਚ ਕਲ ਦਿੱਤਾ, ਕਹਿੰਦਾ ਕਿ ਅਜੇ ਵੀ ਭੱਜ ਜਾ, ਫਕੀਰ ਸਾਧ ਜਾਣ ਕੇ ਤੈਨੂੰ ਛੱਡ ਦਿਆਂਗੇ। ਤਬੇ ਸਾਧ ਬੋਲਿਓ ਸੁਣੋ ਖਾਨ ਪਾਜੀ ਪਾਇਓ ਤੂੰ ਹਰਾਮੀ ਕੁਲੈ ਲਾਇ ਲਾਜੀ। ਜਦੋਂ ਹਯਾਤ ਖਾਂ ਨੇ ਇਸ ਤਰ੍ਹਾਂ ਆਖਿਆ ਅੱਗੋਂ ਫਿਰ ਕਿਰਪਾਲ ਦਾਸ ਸਾਧ ਬੋਲਿਆ, ਕਹਿੰਦਾ ਸੁਣ ਖਾਨਾ ਪਾਜੀਆ ਕਾਇਰਾ ਤੂੰ ਨਮਕ ਹਰਾਮੀ ਬਣ ਕੇ ਆਪਣੇ ਕੁਲ ਨੂੰ ਲਾਜ ਲਵਾ ਕੇ ਗੁਰੂ ਦੇ ਸਾਥ ਨੂੰ ਛੱਡ ਕੇ ਦੌੜਿਆ। ਕਰਿਓ ਖਾਏ ਕੈ ਨੂਨ ਹਾਰਾਮ ਤੈਹੂ ਜਨਿਓ ਜਾਰ ਨੀ ਨਾਰ ਛੇ ਨਾਰ ਕਹੂ। ਕਿਰਪਾਲ ਦਾਸ ਹਯਾਤ ਖਾਂ ਪਠਾਨ ਨੂੰ ਕਹਿੰਦਾ ਕਿ ਤੂੰ ਗੁਰੂ ਦਾ ਨਮਕ ਖਾ ਕੇ ਨਮਕ ਹਰਾਮੀ ਕੀਤੀ ਹੈ, ਜਨਿਓ ਜਾਰਨੀ ਨਾਰ ਛੇ ਨਾਰ ਕਾਹੂ। ਕਹਿੰਦਾ ਕਿ ਕਿਸੇ ਵਿਵਚਾਰਨ ਇਸਤਰੀ ਦੇ ਪੇਟੋਂ ਤੂੰ ਜਨਮ ਲਿਆ ਹੈ ਜਾਂ ਤੂੰ ਵੇਸਵਾ ਦਾ ਪੁੱਤਰ ਹੈ। ਗਈ ਖਾਏ ਬੋਲੀ ਤਬੈ ਹਾਂ ਹਯਾਤ ਪਰਿਓ ਤਾਏ ਕਿਰਪਾਲ ਪਹਿਤ ਕਾਤ। ਜਦੋਂ ਇਸ ਪ੍ਰਕਾਰ ਦੇ ਨਾਲ ਬੋਲੀ ਮਾਰੀ ਹਯਾਤ ਖਾਂ ਨੂੰ ਫਿਰ ਉਹ ਬੋਲੀ ਚੁਭ ਗਈ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਹਯਾਤ ਖਾਂ ਬਹੁਤ ਜ਼ਿਆਦਾ ਰੋਹ ਦੇ ਨਾਲ ਭਰਿਆ ਹੋਇਆ ਫਿਰ ਕਿਰਪਾਲ ਚੰਦ ਨੂੰ ਮਾਰਨ ਦੇ ਵਾਸਤੇ ਅੱਗੇ ਵਧਿਆ। ਕਿਸ ਪ੍ਰਕਾਰ ਦੇ ਨਾਲ ਕਿਰਪਾਲ दास दा युद्ध होया हयात खां दे नाल, किस प्रकार दे नाल, हयात खां नूं मौत दी नींद सवाया जिस प्रकार दे नाल, ग्रंथाकार जी इस नूं अगे बयान करनगे, ओह मैं कल दे प्रकरण दे विच तुहाडे सामणे अर्ज करांगा। अगे जो सतगुरु सच्चे पातशाह जी दी रजा होवेगी उसे तरह वरतेगी। अज इन्निया ही अर्जा करदा होया मैं इत्थे ही कथा नूं विश्राम दे के सारी सात संगत तों खिमा दा जाचका। हे अच्युत हे पार ब्रह्म अविनाशी अगनास, हे पूरन हे सर्ब मैं दुख पंजन गुणतास, हे संगी हे निरंकार हे निर्गुण सब टेक, हे गोविंद हे गुण निदान जाके सदा विवेक, हे अपरंपर हर हरे है पी होवन हार, हे संतह के सदा संग ने धाराया धार, हे ठाकुर हो दास रो मैं निर्गुण गुण नहीं कोय, नानक दी जय नाम दान राखो हिए परोय, जाही कुल ते प्रगट होय ताही कुल को नाम, पुन द्वादश गुरिंड कौ मेरी है परनाम।